ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਗੁਰੂ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉੱਠ ਕਰ ਹਾਜੀ ਪੰਥ ਸਿਧਾਰੇ ਆਪਣ ਸਾਥ ਤੇ ਪ੍ਰਭ ਹਟਕਾਰੇ ਮਰਦਾਨੇ ਸੋ ਬਚਨ ਬਖਾਨਾ ਹਿੰਦੂ ਕੋ ਤਹਿ ਹੋਏ ਨਾ ਜਾਣਾ ਉੱਠ ਕਰ ਹਾਜੀ ਪੰਥ ਸਿਧਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਚੱਲ ਰਹੀ ਇਤਿਹਾਸ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਦਾ ਸਮਾਂ ਹੋਇਆ ਹੈ ਆਪ ਸਾਰੇ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਦਰਬਾਰ ਵਿੱਚ ਬੈਠ ਕੇ ਰੱਬੀ ਬਾਣੀ ਦਾ ਸਤਸੰਗ ਦਾ ਆਨੰਦ ਮਾਣ ਰਹੇ ਸੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਰਬ ਦੇ ਦੇਸ਼ਾਂ ਦਾ ਦੌਰਾ ਕੀਤਾ ਬਹੁਤ ਸਾਰੀਆਂ ਭੁੱਲੀਆਂ ਭਟਕੀਆਂ ਰੂਹਾਂ ਨੂੰ ਮਹਾਰਾਜ ਪਾਤਸ਼ਾਹ ਨੇ ਨਿਰੰਕਾਰ ਦੇ ਨਾਲ ਮੇਲਣਾ ਕੀਤਾ ਹੈ ਔਰ ਜਿਹੜੇ ਉਸ ਸਮੇਂ ਦੇ ਕਾਜੀ ਮੁਲਾਣੇ ਜਿਹੜੇ ਹੱਠ ਦੇ ਨਾਲ ਆਪਣੀ ਸ਼ਰ੍ਹਾਂ ਦੇ ਅਨੁਸਾਰ ਹੀ ਜਿਹੜਾ ਹੈ ਉਹ ਜਿੱਦ ਦੇ ਨਾਲ ਹੀ ਕਿਸੇ ਵੀ ਗੱਲ ਨੂੰ ਨਹੀਂ ਸੀ ਮੰਨਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਦੇ ਤੀਰਾਂ ਦੇ ਨਾਲ ਉਹਨਾਂ ਦੇ ਹਿਰਦੇ ਵਿੰਨ ਦਿੱਤੇ ਉਹਨਾਂ ਨੂੰ ਵੀ ਆਖਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਜਿਹੜਾ ਹੈ ਉਹ ਝੁਕਣਾ ਪਿਆ ਤਾਂ ਹੀ ਭਾਈ ਗੁਰਦਾਸ ਸਾਹਿਬ ਫਰਮਾਉਂਦੇ ਨੇ ਕਿ ਗੜ੍ਹ ਬਗਦਾਦ ਨਵਾਇਕ ਹੈ ਮੱਕਾ ਮਦੀਨਾ ਸਭੇ ਨਿਵਾਇਆ ਮਹਾਰਾਜ ਸਾਹਿਬ ਜੀ ਦੇ ਅੱਗੇ ਇਹ ਸਭ ਅਸਥਾਨਾਂ ਦੇ ਪੈਰੋਕਾਰ ਜਿਹੜੇ ਸਨ ਉਹ ਝੁਕ ਗਏ ਸੀ ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਦੋਂ ਜਾ ਰਹੇ ਨੇ ਆਪ ਜੀ ਪਿਛਲੇ ਦਿਨਾਂ ਤੋਂ ਪ੍ਰਸੰਗ ਸਰਵਣ ਕਰਦੇ ਆ ਰਹੇ ਜੇ ਕਿ ਰਸਤੇ ਵਿੱਚ ਹਾਜੀਆਂ ਨੇ ਮਹਾਰਾਜ ਪਾਤਸ਼ਾਹ ਦੇ ਨਾਲ ਵਿਚਾਰ ਕੀਤੀ ਹੈ ਔਰ ਵਿਚਾਰ ਵਟਾਂਦਰੇ ਤੋਂ ਪਿੱਛੋਂ ਉਹਨਾਂ ਨੇ ਸੋਚਿਆ ਭਈ ਆਪਾਂ ਤਾਂ ਜਾਣਾ ਹੀ ਹੈ ਅਤੇ ਇਹ ਜੋ ਰਲਵਾਂ ਮਿਲਵਾਂ ਲਿਬਾਸ ਪਾਏ ਵਾਲੇ ਇਹ ਤਿੰਨ ਫਕੀਰ ਨੇ ਸਾਧੂ ਨੇ ਆਪਾਂ ਇਹਨਾਂ ਨੂੰ ਕਿਸੇ ਬਹਾਨੇ ਦੇ ਨਾਲ ਅਲੱਗ ਕਰ ਦਈਏ ਉਹ ਕਹਿੰਦੇ ਹੈ ਕਿ ਇੱਥੋਂ ਥੋੜ੍ਹੀ ਦੂਰ ਇੱਕ ਮੱਕੇ ਦੀ ਹੱਜ ਵਾਸਤੇ ਜਹਾਜ਼ ਜਾਂਦਾ ਹੈ ਅਤੇ ਉਸ ਜਹਾਜ਼ ਦੇ ਵਿੱਚ ਸਿਰਫ ਮੁਸਲਮਾਨ ਹੀ ਚੜ੍ਹ ਸਕਦੇ ਆ ਜਿਹੜੇ ਪਹਿਲਾਂ ਕਲਮਾ ਪੜ੍ਹ ਕੇ ਸੁਣਾਉਣ ਦੂਜਿਆਂ ਨੂੰ ਉਹ ਚੜ੍ਹਨ ਨਹੀਂ ਦਿੰਦੇ ਇਸ ਕਰਕੇ ਤੁਸੀਂ ਹਿੰਦੂ ਨਜ਼ਰ ਆਉਂਦੇ ਜੇ ਤੁਸੀਂ ਤਾਂ ਉਸ ਜਹਾਜ਼ ਵਿੱਚ ਸਫ਼ਰ ਨਹੀਂ ਕਰ ਸਕਦੇ ਇਸ ਲਈ ਸਾਡੇ ਤੋਂ ਵੱਖਰੇ ਹੋ ਜਾਓ ਮਹਾਰਾਜ ਪਾਤਸ਼ਾਹ ਜੀ ਮੁਸਕਰਾਏ ਪਾਤਸ਼ਾਹ ਨੂੰ ਪਤਾ ਸੀ ਵੀ ਇਹ ਵਲਛਲ ਦੇ ਨਾਲ ਇਹ ਕੀ ਸੋਚ ਰਹੇ ਅਤੇ ਕੀ ਸਮਝ ਰਹੇ ਹੈ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਜਾਓ ਅਸੀਂ ਕਦੋਂ ਤੁਹਾਡਾ ਸੰਗ ਕਰਨਾ ਚਾਹੁੰਦੇ ਅਸੀਂ ਕਦੋਂ ਤੁਹਾਨੂੰ ਕਹਿੰਦੇ ਕਿ ਸਾਡੇ ਨਾਲ ਸਫ਼ਰ ਕਰੋ ਇਸ ਦੁਨੀਆਂ 'ਤੇ ਤਾਂ ਇਨਸਾਨ ਆਇਆ ਵੀ ਇਕੱਲਾ ਹੀ ਹੈ ਅਤੇ ਜਦੋਂ ਜਾਂਦਾ ਹੈ ਉਦੋਂ ਵੀ ਇਕੱਲਾ ਹੀ ਜਾਂਦਾ ਹੈ ਇਸ ਲਈ ਤੁਹਾਡੀ ਅਸੀਂ ਸੰਗਤ ਕਦੋਂ ਕਰਨੀ ਲੋਚਦੇ ਹਾਂ ਉਹ ਮਹਾਰਾਜ ਪਾਤਸ਼ਾਹ ਜੀ ਤੋਂ ਦੂਰ ਚਲੇ ਗਏ ਪਿੱਛੋਂ ਮਹਾਰਾਜ ਪਾਤਸ਼ਾਹ ਜੀ ਭਾਈ ਮਰਦਾਨਾ ਸਾਹਿਬ ਨੂੰ ਕਹਿ ਰਹੇ ਵੀ ਮਰਦਾਨਿਆਂ ਹੁਣ ਫਿਰ ਦੱਸ ਆਪਣੀ ਵਿਚਾਰ ਤੂੰ ਜ਼ਰੂਰ ਹੀ ਜਾਣਾ ਚਾਹੁੰਦਾ ਕਿ ਕਿਵੇਂ ਹੈ ਇਹ ਹਾਜੀ ਜਿਹੜੇ ਨੇ ਇਹ ਤਾਂ ਆਪਾਂ ਨੂੰ ਬਹਾਨਾ ਲਾ ਰਹੇ ਸੀ ਕਿ ਹੱਜ ਕਰਨ ਵਾਲੇ ਜਹਾਜ਼ ਦੇ ਉੱਪਰ ਸਿਰਫ ਮੁਸਲਮਾਨ ਹੀ ਜਾ ਸਕਦਾ ਅਤੇ ਤੁਸੀਂ ਜਾ ਨਹੀਂ ਸਕਦੇ ਉਹ ਬੇੜਾ ਜਿਹੜਾ ਹੈ ਇਹ ਕਹਿ ਰਹੇ ਵੀ ਉਹਦੇ 'ਤੇ ਅਸੀਂ ਚੜ੍ਹਨਾ ਹੁਣ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਸਰਵਣ ਕਰਕੇ ਲਾਹਾ ਲਈਏ ਜੀ।
ਉੱਠ ਕਰ ਹਾਜੀ ਪੰਥ ਸਿਧਾਰੇ।
ਮਹਾਰਾਜ ਪਾਤਸ਼ਾਹ ਦੇ ਲਾਗੋਂ ਉੱਠ ਕੇ ਜਿਹੜੇ ਹਾਜੀ ਸਨ, ਹੱਜ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ, ਉਹ ਆਪਣੇ ਰਸਤੇ ਪੈ ਗਏ।
ਆਪਣੇ ਸਾਥ ਤੇ ਪ੍ਰਭ ਹਟਕਾਰੇ।
ਬਹਾਨਾ ਲਾ ਕੇ ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲੋਂ ਆਪਣੇ ਆਪ ਨੂੰ ਵੱਖਰਿਆਂ ਕਰ ਲਿਆ।
ਮਰਦਾਨੇ ਸੋ ਬਚਨ ਬਖਾਨਾ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਤਾਂ ਫਰਮਾਇਆ,
ਹਿੰਦੂ ਕੋ ਤੈ ਹੋਏ ਨਾ ਜਾਣਾ।
ਸੁਣਾ ਭਾਈ ਮਰਦਾਨਿਆ, ਇਹ ਤਾਂ ਕਹਿ ਰਿਹਾ ਵੀ ਹਿੰਦੂ ਉੱਥੇ ਜਾ ਨਹੀਂ ਸਕਦਾ।
ਮੱਕੇ ਦੇਖਣ ਮੈਂ ਪ੍ਰਤਿਬੰਧਾ।
ਜਦੋਂ ਹੁਣ ਤੇਰਾ ਮੱਕੇ ਨੂੰ ਦੇਖਣ ਦੇ ਵਾਸਤੇ ਪੱਕਾ ਹੀ ਜਿਹੜਾ ਹੈ ਇਰਾਦਾ ਬਣਿਆ, ਤੇ ਇਹ ਕਹਿੰਦੇ ਨੇ ਵੀ ਉੱਥੇ ਤੁਸੀਂ ਜਾ ਨਹੀਂ ਸਕਦੇ।
ਕਹੋ ਅਬ ਕਿਹ ਬਿਦ ਗਮਨੋ ਪੰਦਾ।
ਇਸ ਲਈ ਮਰਦਾਨਿਆ ਹੁਣ ਫਿਰ ਦੱਸਣਾ ਕਰ ਵੀ ਆਪਾਂ ਕਿਵੇਂ ਉੱਥੇ ਜਾਵਾਂਗੇ।
ਉੱਤੇ ਤੁਰਕ ਸੇ ਪੰਥ ਪਧਾਰੇ।
ਜਿਹੜੇ ਤਾਂ ਤੁਰਕ ਸਨ, ਇਸਲਾਮ ਨੂੰ ਮੰਨਦੇ ਸੀ, ਉਹ ਤਾਂ ਤੁਰ ਪਏ ਹਨ, ਚਲੇ ਗਏ ਹਨ।
ਸੁਣ ਮਰਦਾਨੇ ਬੈਨ ਉਚਾਰੇ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਦੇ ਕਦੇ ਭਾਈ ਮਰਦਾਨਾ ਜੀ ਦੇ ਨਾਲ ਇਸ ਤਰ੍ਹਾਂ ਵੀ ਬਚਨ ਕਰ ਲੈਂਦੇ ਹੁੰਦੇ ਸੀ, ਜਿਹੜੇ ਆਮ ਲੱਗਦਾ ਵੀ ਉਹ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਪੁੱਛਦੇ ਨੇ, ਪਿਆਰ ਦੇ ਨਾਲ ਵੀ ਇਸ ਤਰ੍ਹਾਂ ਬਚਨ ਬਲਾਸ ਕਰਦੇ ਹੁੰਦੇ ਸੀਗੇ, ਤੇ ਬਹੁਤ ਭਾਵ ਪੂਰਤ ਹੀ ਹੁੰਦੇ ਸੀ। ਵੈਸੇ ਉਹ ਆਪਣੇ ਆਪਣੇ ਇਸ ਪ੍ਰਕਾਰ ਉਹ ਸਮਝ ਦੇ ਮੁਤਾਬਕ ਉਹਨਾਂ ਚ ਹੀ ਕੋਈ ਅਰਥ ਹੁੰਦਾ ਸੀ। ਤੋ ਇਸ ਪ੍ਰਕਾਰ ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪੁੱਛਿਆ ਹੈ ਮਰਦਾਨੇ ਨੂੰ, ਤੇ ਮਰਦਾਨਾ ਕਹਿੰਦਾ ਹੈ ਜੀ
ਤੀਨ ਲੋਕ ਕੇ ਬਿਖੈ ਨਾ ਕੋਈ।
ਮਹਾਰਾਜ ਤੁਹਾਨੂੰ ਕੋਈ ਕਿਤੇ ਰੋਕ ਸਕੇ ਕਿਤੇ ਜਾਣ ਤੋਂ, ਤੁਹਾਡੇ ਅੱਗੇ ਕੋਈ ਰੁਕਾਵਟ ਪਾ ਸਕੇ? ਇਹ ਮਹਾਰਾਜ ਮਾਤ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ ਵਿੱਚ ਕਿਤੇ ਵੀ ਕੋਈ ਐਸੀ ਸ਼ਕਤੀ ਨਹੀਂ ਹੈਗੀ।
ਰਾਵਰ ਕੋ ਵਰਜੈ ਮਗ ਜੋਈ।
ਜਿਹੜਾ ਕਿ ਆਪ ਜੀ ਨੂੰ ਕਿਸੇ ਵੀ ਮਗ ਰਸਤੇ ਦੇ ਵਿੱਚੋਂ ਵਰਜ ਸਕੇ, ਟੋਕ ਸਕੇ, ਰੋਕ ਸਕੇ, ਇਸ ਤਰ੍ਹਾਂ ਦੀ ਕੋਈ ਤਾਕਤ ਨਹੀਂ ਹੈਗੀ।
ਤੁਰਕ ਜੇ ਬਪਰੇ ਕੋਨ ਅਗਾਰੀ।
ਇਹ ਜਿਹੜੇ ਤੁਰਕ ਨੇ ਮਹਾਰਾਜ, ਇਹ ਬਪਰੇ ਵਿਚਾਰੇ ਤੁਹਾਡੇ ਅੱਗੇ ਕੀ ਸ਼ਕਤੀ ਹਨ?
ਮਰੇ ਸਨਮੁਖ ਹੋਵੇ ਬਲ ਧਾਰੀ।
ਤੇ ਤੁਹਾਡੇ ਸਾਹਮਣੇ ਬਲ ਧਾਰ ਕੇ ਮਹਾਰਾਜ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨ, ਇਹਨਾਂ ਦੀ ਕੀ ਤਾਕਤ ਹੈ?
ਕਿਰਪਾ ਧਾਰ ਮੁਝ ਦੇਹੋ ਦਿਖਾਈ।
ਇਸ ਲਈ ਸਤਿਗੁਰੂ ਜੀ ਕਿਰਪਾ ਧਾਰ ਕੇ ਮੈਨੂੰ ਮੱਕਾ ਦਿਖਾ ਹੀ ਦਿਓ, ਕਿਰਪਾ ਕਰਕੇ।
ਨਹਿ ਵਿਲਾਓ ਕੀ ਜੈ ਜਗ ਸਾਈ।
ਇਹ ਜਗ ਦੇ ਸਾਈ, ਜਗਤ ਦੇ ਮਾਲਕ ਪਾਤਸ਼ਾਹ ਜੀ, ਹੁਣ ਮੈਨੂੰ ਟਾਲ ਮਟੋਲ ਨਾ ਕਰੋ, ਮੇਰਾ ਦੇਖਣ ਨੂੰ ਮਨ ਕਰਦਾ, ਮੱਕਾ ਦਿਖਾਲ ਦਿਓ।
ਸੁਣ ਸ਼੍ਰੀ ਮੁਖ ਤੇ ਬਿਗਸੇ ਨਾਥਾ।
ਸੁਣ ਕੇ ਮਰਦਾਨੇ ਦੀਆਂ ਬਾਤਾਂ, ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮੁਸਕਰਾਏ।
ਬੋਲਤ ਪੇ ਮਰਦਾਨੇ ਸਾਥਾ।
ਭਾਈ ਮਰਦਾਨਾ ਜੀ ਦੇ ਤਾਂ ਹੀ ਫਰਮਾਉਂਦੇ ਹਨ,
ਜਹਿ ਬਿਲੋਕਨ ਚਾਹੇ ਜਰੂਰੇ।
ਜੇ ਭਾਈ ਤੇਰੀ ਬਹੁਤ ਹੀ ਚਾਹਨਾ ਹੈ ਮੱਕੇ ਨੂੰ ਦੇਖਣ ਦੀ, ਜਰੂਰੀ ਹੀ
ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ।
ਫਿਰ ਇਉਂ ਕਰ ਕੇ ਰਬਾਬ ਦੀਆਂ ਤਾਰਾਂ ਜਿਹੜੀਆਂ ਇਹਨਾਂ ਨੂੰ ਸੁਰ ਵਿੱਚ ਕਰ, ਤੇ ਸ਼ਬਦ ਦਾ ਕੀਰਤਨ ਕਰ।
ਕਰਤ ਸਭਨ ਕੀ ਆਸ਼ਾ ਪੂਰਨ।
ਤੇ ਇਹ ਜਿਹੜਾ ਸ਼ਬਦ ਹੋਏਗਾ ਨਾ, ਪਾਤਸ਼ਾਹ ਨੇ ਉਦੋਂ ਇਸ਼ਾਰਾ ਕੀਤਾ ਕਿ ਜਿਹੜਾ ਗੁਰਬਾਣੀ ਦਾ ਸ਼ਬਦ ਹੋਏਗਾ, ਇਹ ਭਾਈ ਕੋਈ ਪ੍ਰਭੂ ਦੀ ਕੀਰਤੀ ਪ੍ਰੇਮ ਦੇ ਨਾਲ ਨਿਸ਼ਕਾਮ ਹੋ ਕਰਕੇ ਗਾਏਗਾ, ਤੇ ਇਹ ਉਸਦੀਆਂ ਆਸਾਂ ਪੂਰੀਆਂ ਕਰਿਆ ਕਰੇਗਾ। ਜੋ ਗੁਰਬਾਣੀ ਦਾ ਜਿਹੜਾ ਹੈ ਇਹ ਕੀਰਤਨ ਹੈ, ਇਹ ਜਿਹੜਾ ਹੈ ਨਿਰਵਾਣ ਕੀਰਤਨ ਗਾਵ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਹੈ ਕਿ ਵਾਸ਼ਨਾ ਤੋਂ ਰਹਿਤ ਹੋ ਕੇ, ਇੱਛਾ ਤੋਂ ਰਹਿਤ ਹੋ ਕੇ ਉਹਦੀ ਕੀਰਤੀ ਗਾਈ ਜਾਏ, ਕਿਤੇ ਇੱਕ ਨਿਮਖ ਵੀ ਮਨ ਜੁੜ ਜਾਏ ਤੇ ਜੀਵ ਜਿਹੜਾ ਭਵ ਜਲ ਤੋਂ ਪਾਰ ਹੋ ਜਾਂਦਾ ਹੈ। ਤੋ ਪਾਤਸ਼ਾਹ ਨੇ ਫਰਮਾਇਆ ਕਿ ਕੀਰਤਨ ਕਰ, ਫਿਰ ਸੁਣਾ ਸਾਨੂੰ।
ਲੈ ਰਬਾਬ ਗਾਵੋ ਅਬ ਤੂਰਨ।
ਲੈ ਕਰਕੇ ਰਬਾਬ ਤੇ ਹੁਣ ਗਾਣਾ ਕਰ ਸ਼ਬਦ।
ਸੁਣ ਹਰਖਿਓ ਹਿਰਦੈ ਮਰਦਾਨਾ।
ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਭਾਈ ਮਰਦਾਨਾ ਪ੍ਰਸੰਨ ਹੋਇਆ।
ਜੰਤਰ ਵਜਾਏ ਕੀਨ ਮੁਖ ਗਾਨਾ।
ਜਿਹੜੀ ਰਬਾਬ ਉਹਦੇ ਪਾਸ ਸੀ ਵਜਾ ਕੇ, ਤੇ ਮਹਾਰਾਜ ਪਾਤਸ਼ਾਹ ਜੀ ਦੇ ਹੁਣ ਤੱਕ ਬੇਅੰਤ ਸ਼ਬਦ ਉਚਾਰੇ ਜਾ ਚੁੱਕੇ ਸੀ, ਜੋ ਭਾਈ ਮਰਦਾਨਾ ਜੀ ਨੂੰ ਕੰਠ ਸੀਗੇ ਉਸਨੇ ਗਾਏ ਹਨ।
ਪ੍ਰੇਮ ਸੰਗ ਸੁਰ ਰਾਗ ਵਸਾਇਓ।
ਬੜੇ ਪ੍ਰੇਮ ਦੇ ਨਾਲ ਸੁਰਾਂ ਦੇ ਵਿੱਚ ਆਪਣਾ ਗਲਾ ਮੇਲ ਕੇ, ਤੇ ਇਸ ਪ੍ਰਕਾਰ ਫਿਰ ਰਾਗ ਵਜਾਇਆ ਤੇ ਗਾਇਆ।
ਰੀਜ ਰੀਜ ਉੱਚੀ ਤੁਨ ਗਾਇਓ।
ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਨਮੁਖ ਬੈਠ ਕੇ ਰੀਜ ਰੀਜ ਕੇ ਸ਼ਬਦ ਜਿਹੜੇ ਸਨ ਪੂਰਨ ਰਾਗ ਦੇ ਵਿੱਚ ਜਿਹੜੇ ਸਨ ਉਹਨੇ ਗਾਏ।
ਸਰਬ ਸ਼ਬਦ ਕੋ ਪੜ ਕਰ ਜਬ ਹੀ।
ਜਦੋਂ ਸਾਰੇ ਸ਼ਬਦ ਨੂੰ ਪੜ ਕੇ ਉਸ ਸ਼ਬਦ ਦਾ ਭਾਈ ਮਰਦਾਨਾ ਸਾਹਿਬ ਜੀ ਨੇ ਭੋਗ ਪਾਇਆ ਹੈ।
ਗਰੀਬ ਨਵਾਏ ਨਮੋ ਕੀਏ ਤਬ ਹੀ।
ਇਹ ਸਤਿਗੁਰੂ ਮਹਾਰਾਜ ਦੀ ਪਰੰਪਰਾ ਮਰਜ਼ਾਦਾ ਹੈ ਕਿ ਜਦੋਂ ਸ਼ਬਦ ਦਾ ਭੋਗ ਪਵੇ ਉਦੋਂ ਕਿਤੇ ਵੀ ਹੋਵੇ ਇਨਸਾਨ ਜਦੋਂ ਭੋਗ ਪੈਂਦਾ ਸ਼ਬਦ ਦਾ ਸ਼ਬਦ ਪੂਰਾ ਹੁੰਦਾ ਉਦੋਂ ਸੀਸ ਝੁਕਾਉਣਾ ਹੁੰਦਾ ਹੈ ਸ਼ਬਦ ਦੇ ਦਾਤੇ ਨੂੰ ਸ਼ਬਦ ਦੇ ਬਾਨੀ ਨੂੰ ਮਨ ਵਿੱਚ ਯਾਦ ਕਰਕੇ। ਤੋ ਭਾਈ ਮਰਦਾਨਾ ਜੀ ਨੇ ਜਦੋਂ ਕੀਰਤਨ ਦਾ ਭੋਗ ਪਾਇਆ ਤੇ ਸਿਰ ਨੀਵਾਂ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਸਿਰ ਉੱਚੋ ਕਰ ਨੈਣ ਪਸਾਰੇ।
ਜਦੋਂ ਉਸਨੇ ਸਿਰ ਚੁੱਕਿਆ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਉੱਪਰ ਵੱਲ ਨੂੰ ਵੇਖਿਆ।
ਦੇਖ ਮੱਕੇ ਕੇਰ ਮੁਨਾਰੇ।
ਤੇ ਕੀ ਉਸਨੇ ਤੱਕਿਆ ਕਿ ਇੱਕ ਛਿੰਨ ਪਲ ਦੇ ਵਿੱਚ ਹੀ ਭਾਈ ਮਰਦਾਨਾ ਜੀ ਬਾਲਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਮੱਕੇ ਦੀ ਬਿਲਡਿੰਗ ਦੇ ਲਾਗੇ ਪਹੁੰਚੇ ਹੋਏ ਹਨ। ਉਹਨੇ ਦੇਖਿਆ ਤੇ ਕੀ ਦੇਖਿਆ ਹੈ, ਦੇਖੇ ਮੱਕੇ ਕੇਰ ਮੁਨਾਰੇ, ਮੱਕੇ ਦੀ ਬਿਲਡਿੰਗ ਦੇ ਉੱਚੇ ਉੱਚੇ ਮੁਨਾਰੇ ਦੇਖੇ ਹਨ।
ਪੂਜਤ ਭਾ ਇਹ ਕੌਣ ਸਥਾਨਾ।
ਪੁੱਛਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਇਹ ਕਿਹੜਾ ਅਸਥਾਨ ਹੈ।
ਲਿਖਿਅਤ ਧੌਲਰ ਸੁੰਦਰ ਨਾਨਾ।
ਜਿਹਦੇ ਬੜੇ ਉੱਚੇ ਉੱਚੇ ਧੌਲਰ ਹੁੰਦੇ ਪਈ, ਪਹਾੜਾਂ ਵਾਂਗੂ ਉੱਚੀ ਕੋਈ ਚੀਜ਼ ਹੋਵੇ ਧੌਲ, ਧੌਲਰ ਉੱਚੇ ਉੱਚੇ ਜਿਹਦੇ ਸੋਹਣੇ ਮੁਨਾਰੇ ਬਣਾਏ ਹੋਏ ਹਨ, ਇਹ ਕਿਹੜੀ ਜਗ੍ਹਾ ਹੈ।
ਕਮਲ ਬਦਨ ਸੁਣ ਕਰ ਤੇ ਬੈਨਾ।
ਕਮਲ ਸੇ ਰਿਖੇ ਮੁਖੜੇ ਵਾਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਫਰਮਾਇਆ।
ਬਿਗਸਤ ਬੋਲੇ ਸ਼੍ਰੀ ਗੁਰੇ ਐਨਾ।
ਗੁਣਾਂ ਦਾ ਘਰ ਸਤਿਗੁਰੂ ਮਹਾਰਾਜ ਜੀ ਬਿਗਸ ਕੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਬੋਲੇ ਹਨ, ਕਿਉਂਕਿ ਮਰਦਾਨੇ ਨੇ ਪਹਿਲਾਂ ਉਹੀ ਤੇ ਸ਼ਰਧਾ ਜਣਾਈ ਸੀ ਕਿ ਮਹਾਰਾਜ ਤੁਸੀਂ ਐਵੇਂ ਟਾਲ ਮਟੋਲ ਨਾ ਕਰੋ, ਭਈ ਇਹ ਕਹਿ ਰਹੇ ਨੇ ਹਾਜੀ ਵੀ ਅਸੀਂ ਤੇ ਜਾਵਾਂਗੇ ਤੇ ਤੁਸੀਂ ਤਾਂ ਹਿੰਦੂ ਲੱਗਦੇ ਜੇ ਤੁਸੀਂ ਜਾ ਨਹੀਂ ਸਕਦੇ। ਮਰਦਾਨਾ ਜੀ ਨੇ ਜੋ ਨਿਸ਼ਚਾ ਕੀਤਾ ਸੀ ਕਿ ਪਾਤਸ਼ਾਹ ਇਹਨਾਂ ਤਿੰਨ ਲੋਕਾਂ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਜਿਹੜੀ ਤੁਹਾਨੂੰ ਰੋਕ ਸਕੇ, ਜਿਹੜੀ ਤੁਹਾਨੂੰ ਰਸਤੇ ਵਿੱਚੋਂ ਵਰਜ ਸਕੇ। ਇਸ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪੰਥ ਚਲਾਇਆ ਹੈ। ਤੇ ਕਬੀਰ ਸਾਹਿਬ ਕਹਿੰਦੇ ਵੀ ਗੁਰੂ ਸਤਿਗੁਰੂ ਆਖਿਆ ਹੀ ਉਹਨੂੰ ਜਾ ਸਕਦਾ ਹੈ ਜਿਹੜਾ ਸੇਵਕ ਆਪਣੇ ਸਤਿਗੁਰੂ ਤੇ ਸ਼ਰਧਾ ਧਾਰ ਲਵੇ, ਤੇ ਜੇ ਸਤਿਗੁਰੂ ਪੂਰੀ ਕਰ ਦੇਵੇ ਤੇ ਫੇਰ ਹੀ ਉਹ ਸਤਿਗੁਰੂ ਹੈ, ਤੇ ਜੇਕਰ ਉਹ ਆਪਣੇ ਸਿੱਖ ਦਾ ਸੇਵਕ ਦਾ ਸ਼ੰਕਾ ਵੀ ਨਹੀਂ ਕੱਢ ਸਕਦਾ, ਉਹਦੀ ਸ਼ਰਧਾ ਵੀ ਪੂਰੀ ਨਹੀਂ ਕਰ ਸਕਦਾ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ, ਆਪ ਡੁੱਬੇ ਚਹੋ ਬੇਦ ਮਹਿ ਚੇਲੇ ਦੀਏ ਬਹਾਏ। ਉਹ ਕਹਿੰਦੇ ਜਿਹੜਾ ਆਪਣੇ ਸੇਵਕ ਦਾ ਭਰਮ ਨਹੀਂ ਕੱਢ ਸਕਦਾ, ਜਾਂ ਸੇਵਕ ਨੇ ਕੋਈ ਵਿਸ਼ਵਾਸ ਕਰ ਲਿਆ ਵੀ ਮੇਰਾ ਸਤਿਗੁਰੂ ਇਤਨੀ ਸਮਰੱਥਾ ਵਾਲਾ ਹੈ, ਤੇ ਜੇ ਉਹ ਸਮਰੱਥਾ ਦਿਖਾਈ ਨਾ ਗੁਰੂ ਨੇ ਤੇ ਫਿਰ ਉਹ ਗੁਰੂ ਗੁਰੂ ਨਹੀਂ ਅਖਵਾ ਸਕਦਾ। ਇਸ ਲਈ ਸਤਿਗੁਰੂ ਪਾਤਸ਼ਾਹ ਤੇ ਉਹਨੇ ਸ਼ਰਧਾ ਕੀਤੀ ਸੀ। ਮਹਾਰਾਜ ਨੇ ਆਖਿਆ ਭਈ ਫਿਰ ਹੁਣ ਮੁਕਤ ਵਿੱਚ ਵੀ ਨਹੀਂ ਸਭ ਕੁਝ, ਪਹਿਲਾਂ ਕੀਰਤੀ ਗਾ ਉਸ ਅਕਾਲ ਪੁਰਖ ਦੀ, ਕੀਰਤਨ ਕਰ। ਜਦੋਂ ਨੇ ਕੀਰਤਨ ਕੀਤਾ ਤੇ ਨਾਲ ਹੀ ਪਾਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਵੀ ਇਹ ਧੁਰਕੀ ਬਾਣੀ ਦਾ ਭਾਈ ਜਿਹੜਾ ਕੀਰਤਨ ਹੈ ਇਹ ਰੱਬੀ ਉਸਤਤ ਹੈ, ਇਹ ਸਿੱਖ ਦੇ ਕਾਰਜ ਸਵਾਰਿਆ ਕਰੇਗਾ। ਜਦੋਂ ਭੋਗ ਪਾਇਆ ਅੱਖਾਂ ਤਾਂ ਕੀਤੀਆਂ ਤੇ ਮੱਕੇ ਦੇ ਲਾਗੇ ਪਹੁੰਚੇ ਹੋਏ ਹਨ।
ਮੱਕਾ ਆਵਤ ਜ਼ਾਰਤ ਤੇਰੀ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ, ਸਤਿਗੁਰਾਂ ਨੇ ਇਸ ਤਰ੍ਹਾਂ ਨਹੀਂ ਆਖਿਆ ਭਈ ਆਪਾਂ ਮੱਕੇ ਦੇ ਲਾਗੇ ਪਹੁੰਚ ਗਏ। ਪਾਤਸ਼ਾਹ ਕਹਿੰਦੇ ਦੇਖ ਤੂੰ ਗੁਰਬਾਣੀ ਦਾ ਸ਼ਬਦ ਗਾਇਆ ਹੈ, ਮੱਕਾ ਜਿਹੜਾ ਉਹ ਤੇਰੇ ਦਰਸ਼ਨ ਕਰਨ ਲਈ ਤੇਰੇ ਪਾਸ ਆ ਗਿਆ ਹੈ।
ਚਹਿਤ ਚਹਿਤ ਜੂ ਮਨ ਉਠਲੀ ਜੈ ਹੇਰੀ।
ਜੋ ਤੂੰ ਆਪਣੇ ਮਨ ਵਿੱਚ ਚਾਹੁੰਦਾ ਸੀ ਦੇਖਣਾ, ਇਸ ਲਈ ਉਹ ਤੇਰੀ ਮੰਗ ਪੂਰੀ ਹੋਈ ਹੈ, ਇਸ ਕਰਕੇ ਉੱਠ ਲੀਜੈ ਹੇਰੀ, ਉੱਠਣਾ ਕਰ ਤੇ ਹੁਣ ਅੰਦਰੋਂ ਵੀ ਦੇਖ ਲੈਣਾ ਕਰ।
ਹਰਖਾ ਸੁਣ ਕਰ ਪਾ ਮਨ ਪਾਵਾ।
ਸੁਣ ਕੇ ਸਤਿਗੁਰਾਂ ਦੇ ਬਚਨ ਭਾਈ ਮਰਦਾਨਾ ਜੀ ਖੁਸ਼ ਹੋਇਆ ਤੇ ਸੋਚਿਆ ਵੀ ਜੋ ਮੇਰੇ ਮਨ ਦੀ ਰੀਝ ਸੀ ਉਹ ਪੂਰੀ ਹੋਈ ਹੈ।
ਹਿਤ ਦੇਖਣ ਕੈ ਚਿਤ ਲਲਚਾਵਾ।
ਹੁਣ ਅੰਦਰੋਂ ਦੇਖਣ ਦੇ ਵਾਸਤੇ ਮਨ ਵਿੱਚ ਚਾਹਨਾ ਆਈ ਹੈ।
ਮਰਦਾ ਨੇਕੇ ਚਿਤ ਕੀ ਜਾਣੀ।
ਸਤਿਗੁਰੂ ਮਹਾਰਾਜ ਨੇ ਅੰਤਰਜਾਮਤਾ ਨਾਲ ਮਰਦਾਨੇ ਦੇ ਚਿੱਤ ਦੀ ਜਾਣ ਕੇ ਉਸ ਦੀ ਸੋਚ ਨੂੰ ਜਾਣ ਕੇ
ਉਠਤ ਪਏ ਤਬ ਹੀ ਗੁਣਖਾਨੀ।
ਮਹਾਰਾਜ ਪਾਤਸ਼ਾਹ ਨਾਲ ਹੀ ਉਸਦੇ ਉੱਠ ਪਏ ਤੇ ਸਤਿਗੁਰੂ ਗਰੀਬ ਨਵਾਜ ਪਹਿਲਾਂ ਕੋਈ ਅੱਧੀ ਕੁ ਫਰਲਾਂਗ ਦੀ ਦੂਰੀ ਤੇ ਮਹਾਰਾਜ ਪਾਤਸ਼ਾਹ ਪਹੁੰਚੇ ਸਨ ਜਦੋਂ ਸਤਿਗੁਰਾਂ ਨੇ ਉਸ ਨੂੰ ਆਖਿਆ ਵੀ ਦੇਖ ਉੱਪਰ। ਤੇ ਇਸ ਪ੍ਰਕਾਰ ਹੁਣ ਮਹਾਰਾਜ ਜੀ ਉਹਦੇ ਨਾਲ ਉੱਠ ਪਏ ਵੀ ਮਰਦਾਨਾ ਜੀ ਦੇ ਨਾਲ ਹੀ ਜਾਣੇ ਲਾਗੇ ਜਾਂਦੇ ਹਾਂ।
ਮਦ ਬਦ ਮਦ ਮਦ ਪਦ ਸੁੰਦਰ ਚਾਲੀ।
ਸਤਿਗੁਰੂ ਮਹਾਰਾਜ ਪਾਤਸ਼ਾਹ ਮੰਦ ਮੰਦ ਹੁੰਦਾ ਵੀ ਹੌਲੀ ਹੌਲੀ ਗਤੀ ਵਿੱਚ ਪ੍ਰੇਮ ਪੂਰਵਕ ਪਵਿੱਤਰ ਕਦਮ ਧਰਤੀ ਤੇ ਰੱਖਦੇ ਹੋਏ ਉਹਨਾਂ ਜ਼ਰਿਆਂ ਨੂੰ ਪਵਿੱਤਰ ਕਰਦੇ ਹੋਏ ਮਹਾਰਾਜ ਜੀ ਹੌਲੀ ਹੌਲੀ ਗਤੀ ਵਿੱਚ ਪਹੁੰਚੇ ਹਨ।
ਬੈਠੇ ਜਾਏ ਸਮੀਪ ਦੀਵਾਲੀ।
ਜਿਹੜੀ ਇਸ ਪ੍ਰਕਾਰ ਇੱਕ ਦੀਵਾਰ ਸੀ ਉਹਦੇ ਲਾਗੇ ਮਹਾਰਾਜ ਪਾਤਸ਼ਾਹ ਜੀ ਜਾ ਬੈਠੇ।
ਹਾਜੀ ਵੇਖ ਕਰੇ ਤੇ ਥਾਏ।
ਉੱਥੇ ਮਹਾਰਾਜ ਪਾਤਸ਼ਾਹ ਜੀ ਨੇ ਹਾਜੀਆਂ ਵਾਲਾ ਵੇਖ ਜੋ ਪਿੱਛੋਂ ਵੀ ਬਣਾਇਆ ਸੀ ਉਸ ਦੇ ਵਿੱਚ ਥੋੜੀ ਜਿਹੀ ਹੋਰ ਸੋਧ ਕਰਕੇ ਤੇ ਹਾਜੀਆਂ ਵਾਲਾ ਲਿਬਾਸ ਜਿਹੜਾ ਹੈ ਉਹ ਸਾਰਾ ਬਣਾ ਲਿਆ ਹੈ।
ਜਿਨੇ ਆਸਨ ਗੁਰੂ ਸਹਾਏ
ਤੇ ਗਰੀਬ ਨਵਾਜ ਪਾਤਸ਼ਾਹ ਜੀ ਉਸ ਦੀਵਾਰ ਦੇ ਲਾਗੇ ਚੌਂਕੜਾ ਲਾ ਕੇ ਡੇਰਾ ਲਾ ਕੇ ਭਾਵ ਆਸਣ ਲਾ ਕੇ ਬੈਠ ਗਏ।
ਸ਼ਬਦ ਬਸੰਤ ਮਜਾਰਾ।
ਤਦੋਂ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਧਰਤੀ ਤੇ ਪਹੁੰਚੇ ਤੇ ਸਤਿਗੁਰੂ ਮਹਾਰਾਜ ਜੀ ਦੇ ਵੀ ਮਨ ਵਿੱਚ ਉਸ ਵਕਤ ਜੋ ਸੰਕਲਪ ਫੁਰਨਾ ਸੀ ਉਸ ਪਾਸੇ ਵੱਲ ਬਿਰਤੀ ਆਉਣੀ ਸੀ। ਉਹ ਜਦੋਂ ਉਸ ਪਾਸੇ ਵੱਲ ਬਿਰਤੀ ਆਈ ਤੇ ਮਹਾਰਾਜ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਿਆ।
ਉੱਚ ਸੁਰ ਸੋ ਕੇ ਗਾਣ ਉਚਾਰਾ।
ਉੱਚੀ ਸੁਰ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਇਹ ਵਡਿਆਈਆਂ ਨੇ ਕਿ ਨਾਲ ਨਾਲ ਹੀ ਮਹਾਰਾਜ ਉਚਾਰੀ ਜਾਂਦੇ ਹੁੰਦੇ ਸੀ ਤੇ ਨਾਲ ਨਾਲ ਹੀ ਉਸੇ ਰਾਗ ਵਿੱਚ ਗਾਈ ਜਾਂਦੇ ਹੁੰਦੇ ਸੀ ਤੇ ਮਰਦਾਨਾ ਜੀ ਉਸੇ ਹੀ ਲਹਿ ਦੇ ਵਿੱਚ ਰਬਾਬ ਵਜਾਈ ਜਾਂਦੇ ਹੁੰਦੇ ਸੀ। ਤੋ ਮਹਾਰਾਜ ਪਾਤਸ਼ਾਹ ਜੀ ਉੱਥੇ ਬੈਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਸ਼ਬਦ ਦਾ ਕੀਰਤਨ ਸ਼ੁਰੂ ਕੀਤਾ।
ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ।
ਬਸੰਤ ਰਾਗ ਹੈ, ਹੰਡੋਲ ਉਸ ਦੇ ਅੱਗੇ ਵਨਗੀ ਹੈ, ਮਹੱਲੇ ਪਹਿਲੇ ਪਹਿਲੇ ਪਾਤਸ਼ਾਹ ਜੀ ਉਚਾਰ ਰਹੇ ਹਨ ਦੂਸਰੇ ਘਰ ਵਿੱਚ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਕਾਲ ਪੁਰਖ ਹੈ, ਉਹ ਓਅੰਕਾਰ ਸਭਨਾ ਖੰਡਾਂ ਬ੍ਰਹਿਮੰਡਾਂ ਨੂੰ ਬਣਾਵਣ ਵਾਲਾ, ਪਾਲਣ ਵਾਲਾ ਤੇ ਖਤਮ ਕਰਨ ਵਾਲਾ, ਉਹ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਉਹ ਅਹੰਕਾਰ ਜਿਸ ਦੇ ਥੱਲੇ ਅਨੰਤ ਸ਼ਕਤੀਆਂ ਹਨ, ਸਤਿਗੁਰ ਪ੍ਰਸਾਦ ਐਸਾ ਪਰਮਾਤਮਾ ਸੱਚੇ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਨਾਲ ਮਿਲਦਾ ਹੈ।
ਨੌ ਸੱਤ ਚੌਦਾਂ ਤੀਨ ਚਾਰ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਸਤਿਗੁਰੂ ਤੇਰੇ ਚੋਜ ਨਿਆਰੇ ਨੇ। ਜਦੋਂ ਤੂੰ ਇਸ ਧਰਤੀ ਦਾ ਵਿਕਾਸ ਕੀਤਾ ਹੈ ਤੇ ਵੱਖ ਵੱਖ ਸੱਭਿਅਤਾਵਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ, ਵੱਖ ਵੱਖ ਧਰਮ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਤੇ ਬਾਅਦ ਵਿੱਚ ਵੱਧਦੇ ਤੇ ਫੁੱਲਦੇ ਨੇ। ਮਹਾਰਾਜ ਇਹ ਵੀ ਜਿਹੜਾ ਥਾਂ ਹੈ, ਜਦੋਂ ਸਤਿਗੁਰੂ ਮਹਾਰਾਜ ਉੱਥੇ ਜਾ ਕੇ ਬਰਾਜੇ ਤੇ ਮਹਾਰਾਜ ਪਾਤਸ਼ਾਹ ਜੀ ਦਾ ਧਿਆਨ ਗਿਆ ਉਸ ਪਾਸੇ ਵੱਲ, ਪਾਤਸ਼ਾਹ ਨੇ ਸੰਕਲਪ ਕੀਤਾ ਕਿ ਮਹਾਰਾਜ ਇੱਕ ਦਿਨ ਐਸਾ ਸੀ ਇੱਥੇ ਵੀ ਹਿੰਦੂਆਂ ਦਾ ਰਾਜ ਸੀ, ਜਿੱਥੇ ਮੱਕਾ ਹੈ ਇੱਥੋਂ ਤੱਕ ਵੀ ਜਿਹੜਾ ਹੈ ਉਹ ਏਸ਼ੀਆ ਮਹਾਂਦੀਪ ਦੀ ਸਭ ਤੋਂ ਪੁਰਾਣੀ ਜਿਹੜੀ ਹੈ ਸੱਭਿਅਤਾ ਵਧੀ ਫੁੱਲੀ ਹੈ। ਜਦੋਂ ਮਨੁੱਖ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਹੈ ਤਾਂ ਹੌਲੀ ਹੌਲੀ ਅੱਗੇ ਜਨਰੇਸ਼ਨ ਜਿਹੜੀ ਹੈ, ਜਨਸੰਖਿਆ ਜਿਹੜੀ ਹੈ ਉਹ ਵਧੀ ਹੈ। ਇਹਦਾ ਬਹੁਤ ਦੂਰ ਤੱਕ ਉਰੇ ਤੱਕ ਜਿਹੜਾ ਉਹ ਰਾਜ ਹੋਇਆ ਕਰਦਾ ਸੀ ਪਰ ਆਬਾਦੀ ਬਹੁਤ ਘੱਟ ਸੀਗੀ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਮਹਾਰਾਜ ਹੇ ਅਕਾਲ ਪੁਰਖ ਪਰਮੇਸ਼ਰ, ਉਦੋਂ ਹਿੰਦਕੀ ਬੋਲੀ ਜਿਹੜੀ ਇਹਨਾਂ ਦੀ ਸਾਂਝੀ ਮਿੰਜੀ ਚੱਲਦੀ ਸੀ ਤੇ ਉਦੋਂ ਸਾਰੇ ਹੇ ਪਰਮਾਤਮਾ ਤੇਰੀ ਕੁਦਰਤ ਨੂੰ ਏਦਾਂ ਹੀ ਕਹਿੰਦੇ ਹੁੰਦੇ ਸੀ ਕਿ ਤੂੰ ਹੇ ਪ੍ਰਭੂ ਪਰਮੇਸ਼ਰ ਜੀ ਨੌ ਖੰਡ ਪ੍ਰਿਥਵੀ ਬਣਾਈ ਹੈ, ਸੱਤ ਜਿਹੜੇ ਨੇ ਉਹ ਦੀਪ ਬਣਾਏ ਨੇ ਤੇ ਚੌਦਾਂ ਜਿਹੜੇ ਨੇ ਉਹ ਭਵਨ ਬਣਾਏ ਨੇ, ਸੱਤ ਉੱਪਰ ਨੂੰ ਤੇ ਸੱਤ ਥੱਲੇ ਨੂੰ ਬਣਾਏ ਨੇ, ਤਿੰਨ ਗੁਣ ਨੇ ਮਹਾਰਾਜ ਪਾਤਸ਼ਾਹ ਤੇ ਇਸੇ ਪ੍ਰਕਾਰ ਚਾਰ ਜਿਹੜੇ ਨੇ ਇਸ ਪ੍ਰਕਾਰ ਚਾਰ ਖਾਣੀਆਂ ਜਿਹੜੀਆਂ ਨੇ ਉਹ ਬਣਾਈਆਂ ਨੇ ਤੇ ਚਾਰ ਵੇਦ ਵੀ ਹਨ। ਇਉਂ ਹੇ ਪਰਮੇਸ਼ਰ ਤੂੰ ਜਿਹੜੀ ਹੈ ਇਹ ਸ੍ਰਿਸ਼ਟੀ ਜਿਹੜੀ ਇਹ ਬਣਾਈ ਹੋਈ ਹੈ। ਜਦੋਂ ਮਹਾਰਾਜ ਪਹਿਲਾਂ ਇੱਥੇ ਹਿੰਦ ਦਾ ਰਾਜ ਸੀ, ਹਿੰਦੂ ਸੱਭਿਅਤਾ ਜਿਹੜੀ ਹੈ ਇੱਥੋਂ ਤੱਕ ਫੈਲੀ ਹੋਈ ਸੀ, ਉਦੋਂ ਜਦੋਂ ਤੇਰੀ ਸ੍ਰਿਸ਼ਟੀ ਦੇ ਤੇ ਤੇਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਦੇ ਗੁਣ ਨੂੰ ਕੋਈ ਵਰਣਨ ਕਰਦਾ ਸੀ ਤੇ ਉਦੋਂ ਇਹਨਾਂ ਲਫ਼ਜ਼ਾਂ ਦੇ ਨਾਲ ਕਰਦਾ ਸੀ ਵੀ ਨੌ ਖੰਡ ਬਣਾਏ ਹੈ, ਸੱਤ ਦੀਪ ਬਣਾਏ ਹੈ, ਚੌਦਾਂ ਭਵਨ ਬਣਾਏ ਹੈ, ਤਿੰਨ ਗੁਣ ਜਿਹੜੇ ਹਨ ਰਾਜਸੀ ਤਾਮਸੀ ਸਾਂਤਕੀ ਬਣਾਏ ਹੈ, ਚਾਰ ਵੇਦ ਵੀ ਹਨ ਤੇ ਇਹਨਾਂ ਦੇ ਵਿੱਚ ਚਾਰ ਖਾਣੀਆਂ ਦੇ ਵਿੱਚੋਂ ਪੈਦਾ ਹੋ ਰਹੀ ਜਿਹੜੀ ਹੈ ਉਹ ਸ੍ਰਿਸ਼ਟੀ ਪੈਦਾ ਕੀਤੀ ਹੋਈ, ਅੰਡਜ ਜੇਰਜ ਸੇਤਜ ਉਤਪੁਜ, ਚੌਥਾ ਹਿੱਸਾ ਜਿਹੜਾ ਉਹ ਅੰਡਿਆਂ 'ਚੋਂ ਜਨਮਦੇ ਨੇ, ਚੌਥਾ ਹਿੱਸਾ ਜਿਹੜਾ ਹੈ ਉਹ ਸਿੱਲ ਅਤੇ ਨਮੀ ਦੇ ਵਿੱਚੋਂ ਹੀ ਉਪਜਦੇ ਨੇ ਅਤੇ ਚੌਥਾ ਹਿੱਸਾ ਜਿਹੜੀ ਉਹ ਬਨਸਪਤੀ ਉਪਜਦੀ ਹੈ, ਚੌਥਾ ਹਿੱਸਾ ਜਿਹੜਾ ਹੈ ਇਸ ਪ੍ਰਕਾਰ ਉਹ ਜੇਰਜ ਦੇ ਵਿੱਚ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਬਣਦਾ ਹੈ, ਮਨੁੱਖ ਵੀ ਇਸੇ ਸ਼੍ਰੇਣੀ ਵਿੱਚ ਆਉਂਦਾ ਹੈ। ਮਹਾਰਾਜ ਇਹਨਾਂ ਲਫ਼ਜ਼ਾਂ ਦੇ ਨਾਲ ਉਦੋਂ ਤੇਰੀ ਵਡਿਆਈ ਜਿਹੜੀ ਹੈ ਉਹ ਲੋਕ ਕਰਦੇ ਸੀ।
ਕਰ ਮਹਿਲਤ ਚਾਰ ਬਹਾਲੀ।
ਉਸ ਪ੍ਰਕਾਰ ਇਹ ਜਿਹੜੀ ਚਾਰ ਖਾਣੀਆਂ ਦੇ ਵਿੱਚੋਂ ਇਹ ਪੈਦਾ ਹੋਣ ਵਾਲੀ ਸ੍ਰਿਸ਼ਟੀ ਹੈ ਇਹ ਪ੍ਰਭੂ ਤੂੰ ਬਣਾਈ ਹੈ।
ਚਾਰੇ ਦੀਵੇ ਚਹੁ ਹੱਥ ਦੀਏ।
ਚਾਰ ਜਿਹੜੇ ਵੇਦ ਨੇ ਉਹ ਇਸ ਪ੍ਰਕਾਰ ਚਾਰ ਦੀਵੇ ਹਨ ਤੇ ਮਹਾਰਾਜ ਚਹੁ ਹੱਥ ਦੀਏ ਚਾਰੇ ਯੁੱਗਾਂ ਦੇ ਹੱਥ ਵਿੱਚ ਇੱਕ ਇੱਕ ਦੀਵਾ ਜਿਹੜਾ ਉਹ ਦੇ ਦਿੱਤਾ ਹੈ। ਸਾਮ ਵੇਦ ਰਿਗ ਜੁਜਰ ਅਥਰਬਣ। ਸਤਯੁਗ ਦੇ ਵਿੱਚ ਸ਼ਾਮ ਵੇਦ, ਤ੍ਰੇਤੇ ਦੇ ਵਿੱਚ ਜਿਹੜਾ ਹੈ ਰਿਗ ਵੇਦ ਤੇ ਇਸੇ ਪ੍ਰਕਾਰ ਦੁਆਪਰ ਦੇ ਵਿੱਚ ਜਿਹੜਾ ਹੈ ਉਹ ਜੁਜਰ ਵੇਦ ਤੇ ਇਹ ਕਲਯੁਗ ਦੇ ਵਿੱਚ ਅਥਰਬਣ ਵੇਦ। ਤੋ ਕਲਮਹਿ ਬੇਦ ਅਥਰਬਣ ਕੀਆ ਨਾਉ ਖੁਦਾਈ ਅਲ ਹੋ ਭਇਆ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਹੀ ਬਚਨ ਹੈ। ਤੋ ਇਹ ਮਹਾਰਾਜ ਪਾਤਸ਼ਾਹ ਚਾਰੇ ਵੇਦਾਂ ਰੂਪ ਚਾਰ ਦੀਵੇ ਚਹੁੰ ਯੁੱਗਾਂ ਦੇ ਹੱਥ ਵਿੱਚ ਦਿੱਤੇ ਹਨ।
ਏਕਾ ਏਕਾ ਵਾਰੀ
ਸਾਰਿਆਂ ਨੂੰ ਇੱਕ ਇੱਕ ਵਾਰੀ ਜਿਹੜੀ ਹੈ ਇਹਨਾਂ ਦੀ ਦਿੱਤੀ ਹੈ।
ਮਿਹਰਵਾਨ ਮਧਸੂਦਨ ਮਾਧੋ
ਤੇ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇਹ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਨੇ ਉਹਨਾਂ ਦੇ ਵਿੱਚ ਹੈ ਕਿ ਇਹ ਅਕਾਲ ਪੁਰਖ ਮਿਹਰ ਕਰਨ ਵਾਲੇ ਪ੍ਰਮਾਤਮਾ ਮਿਹਰਵਾਨ ਜੀ ਮਧਸੂਦਨ ਮਧ ਕੈਟ ਪਦੈਂਤ ਹੰਕਾਰ ਰੂਪ ਦੈਂਤ ਨੂੰ ਮਾਰ ਦੇਣ ਵਾਲੇ ਹੇ ਮਧਸੂਦਨ ਪਰਮਾਤਮਾ ਜੀ ਮਾਧੋ ਮਾਇਆ ਦੇ ਪਤੀ ਪਰਮਾਤਮਾ ਜੀ ਸਾਰੀ ਸ੍ਰਿਸ਼ਟੀ ਦੀ ਮਾਇਆ ਦੇ ਮਾਲਕ ਪਰਮਾਤਮਾ ਜੀ
ਐਸੀ ਸਖਤ ਤੁਮਾਰੀ
ਏਦਾਂ ਦੀ ਤੇਰੀ ਸ਼ਕਤੀ ਹੈ ਹੇ ਵਾਹਿਗੁਰੂ ਪਰਮੇਸ਼ਰ ਜੀ
ਘਰ ਘਰ ਲਸਕਰ ਪਾਵਕ ਤੇਰਾ
ਰਹਾਓ ਫੁਰਮਾਨ ਕਰਕੇ ਅੱਗੇ ਪਾਤਸ਼ਾਹ ਫਰਮਾਉਂਦੇ ਕਿ ਹੇ ਪ੍ਰਭੂ ਪਰਮੇਸ਼ਰ ਜੀ ਜਿਹੜੇ ਇੱਕ ਇੱਕ ਘਾਟ ਦੇ ਅੰਦਰ ਜਿਹੜੀ ਪਾਵਕ ਹੈ ਨਾ ਜਿਹੜੀ ਅਗਨ ਹੈ ਜਿਹੜਾ ਅਗਨ ਦਾ ਤੱਤ ਹੈ ਜਾਂ ਤੱਤਾਂ ਨਾਲ ਸਰੀਰ ਬਣਿਆ ਹੈ ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਉਹਨਾਂ ਦੇ ਵਿੱਚੋਂ ਜਿਹੜਾ ਅਗਨ ਤੱਤ ਹੈ ਹੁਣ ਅਗਨ ਤੱਤ ਦੇ ਆਸਰੇ ਹੀ ਇਹ ਜੀਵ ਜਿਹੜੇ ਨੇ ਇਹ ਤੁਰੇ ਫਿਰਦੇ ਹੈ ਇਹ ਮਾਲਕ ਜੀ ਘਾਟ ਘਾਟ ਇੱਕ ਇੱਕ ਹਿਰਦੇ ਦੇ ਵਿੱਚ ਇੱਕ ਇੱਕ ਸਰੀਰ ਦੇ ਵਿੱਚ ਜਿਹੜੀ ਪਾਵਕ ਤੂੰ ਪਾਈ ਹੈ ਨਾ ਉਹਦਾ ਸਦਕਾ ਹੀ ਇਹ ਜੀਵ ਤੁਰਿਆ ਫਿਰਦਾ ਜਦੋਂ ਇਹਦਾ ਟੈਂਪਰੇਚਰ ਜਿਹੜਾ ਹੈ 98.5 ਸੈਂਟੀਗ੍ਰੇਡ ਤੱਕ ਜਿਹੜਾ ਟਿਕਿਆ ਹੋਇਆ ਇਹ ਤੂੰ ਟਿਕਾਇਆ ਹੋਇਆ ਜੇ ਇਹ ਜੀਰੋ ਤੇ ਆ ਜਾਏ ਤੇ ਬਾਕੀ ਸਰੀਰ ਦੇ ਅੰਗ ਭਾਵੇਂ ਸਾਰੇ ਸਾਬਤ ਹੋਣ ਪਰ ਉਹ ਸਰੀਰ ਤੁਰ ਫਿਰ ਨਹੀਂ ਸਕਦਾ ਉਹ ਮ੍ਰਿਤੂ ਹੋ ਜਾਂਦੀ ਹੈ ਇਸ ਲਈ ਇਹ ਤੇਰੀ ਕਿਰਪਾ ਹੈ ਜੋ ਤੂੰ ਪਾਵਕ ਟਿਕਾਈ ਹੋਈ ਹੈ ਇਹ ਜੋ ਤੂੰ ਪਾਵਕ ਟਿਕਾਈ ਹੈ ਨਾ ਇਹੀ ਤੇਰਾ ਬਹੁਤ ਵੱਡਾ ਲਸ਼ਕਰ ਹੈ ਸਾਰਾ ਸੰਸਾਰ ਜਿਹੜਾ ਇਹ ਤੇਰੀ ਫੌਜ ਹੈ ਇਹ ਤੇਰਾ ਲਸ਼ਕਰ ਹੈ
ਧਰਮ ਕਰੇ ਸਿੱਖਦਾਰੀ
ਤੇ ਮਹਾਰਾਜ ਪਾਤਸ਼ਾਹ ਜੀ ਜਿਹੜਾ ਧਰਮਰਾਜ ਹੈ ਉਹ ਸਾਰਿਆਂ ਦੇ ਉੱਪਰ ਜਿਹੜਾ ਹੈ ਕੋਤਵਾਲੀ ਕਰ ਰਿਹਾ ਹੈ
ਧਰਤੀ ਦੇਗ ਮਿਲੈ ਇੱਕ ਵੇਰਾ
ਧਰਤੀ ਜਿਹੜੀ ਹੈ ਨਾ ਇਹ ਦੇਗ ਹੈ ਦੇਗ ਨਾਮ ਹੁੰਦਾ ਲੰਗਰ ਦਾ ਐ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਸਾਰੀ ਦੁਨੀਆਂ ਨੂੰ ਤੂੰ ਇਹ ਜਿਹੜੀ ਧਰਤੀ ਹੈ ਨਾ ਇਹ ਲੰਗਰ ਰੂਪ ਦੇ ਵਿੱਚ ਸਾਰਿਆਂ ਨੂੰ ਇੱਕੇ ਵੇਰਾ ਹੀ ਬਖਸ਼ ਦਿੱਤੀ ਹੋਈ ਹੈ ਕਿਉਂਕਿ ਜੇ ਕਿਸੇ ਦੇ ਪਾਸ ਸਿਰਫ ਆਪਣੇ ਘਰ ਰਹਾਇਸ਼ ਦੇ ਪਿਛਲੇ ਪਾਸੇ ਵੀ ਕੋਈ ਇੱਕ ਮਰਲੇ ਦਾ ਦੋ ਮਰਲੇ ਦਾ ਵੀ ਜਿਹੜਾ ਪਲਾਟ ਬਾਕੀ ਬਚਦਾ ਜੇ ਉਹਦੇ ਵਿੱਚ ਉਹ ਖਾਣ ਵਾਲੀਆਂ ਸਬਜ਼ੀਆਂ ਲਾ ਦਿੰਦਾ ਤੇ ਧਰਤੀ ਜਿਹੜੀ ਉਹਦੇ ਚੋਂ ਉੱਗ ਪੈਂਦੀਆਂ ਨੇ ਅਨਾਜ ਜਿਹੜਾ ਹੈ ਸਾਰਾ ਧਰਤੀ ਚੋਂ ਉੱਗਦਾ ਹੈ ਇਸੇ ਤਰ੍ਹਾਂ ਫਰੂਟ ਜਿਤਨਾ ਹੈ ਉਹ ਵੀ ਸਾਰਾ ਧਰਤੀ ਦੇ ਵਿੱਚੋਂ ਜਿਹੜਾ ਹੈ ਉਹ ਉੱਗਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾ ਰਹੇ ਕਿ ਧਰਤੀ ਦੇਗ ਇਹ ਜਿਹੜੀ ਧਰਤੀ ਬਖਸ਼ੀ ਹੈ ਨਾ ਮਹਾਰਾਜ ਇਹ ਲੰਗਰ ਹੈ ਇਹ ਦੇਗ ਚੱਲ ਰਹੀ ਹੈ
ਭਾਗ ਤੇਰਾ ਭੰਡਾਰੀ
ਪਰ ਪਾਤਸ਼ਾਹ ਇੱਕ ਗੱਲ ਜ਼ਰੂਰ ਹੈ ਕਿ ਉਹ ਇਨਸਾਨ ਦੇ ਜਿਹੜੇ ਭਾਗ ਨੇ ਨਾ ਭਾਗ ਹੁੰਦੇ ਆ ਵੀ ਲੇਖ ਉਹ ਭੰਡਾਰੀ ਭੰਡਾਰੀ ਹੁੰਦਾ ਵੰਡਣ ਵਾਲਾ ਜਿਸ ਤਰ੍ਹਾਂ ਵੰਡਣ ਵਾਲਾ ਜਿਹੜਾ ਉਹ ਜ਼ਰੂਰ ਜਿਹੜਾ ਹੈ ਇਸ ਤਰ੍ਹਾਂ ਕਰ ਸਕਦਾ ਕਿਸੇ ਨੂੰ ਵੱਧ ਦੇਤਾ ਕਿਸੇ ਨੂੰ ਘੱਟ ਦੇਤਾ ਇਵੇਂ ਮਹਾਰਾਜ ਪਾਤਸ਼ਾਹ ਜਿਹੜਾ ਹਰੇਕ ਜੀਵ ਦਾ ਆਪਣਾ ਭਾਗ ਹੈ ਨਾ ਲੇਖ ਹੈ ਨਾ ਉਹ ਨਾਲ ਹੀ ਰਹਿੰਦਾ ਹੈ ਖੇਤੀ ਬੀਜੀ ਹੈ ਖੇਤੀ ਉੱਗ ਪਈ ਹੈ ਫਲ ਗਈ ਹੈ ਉਹਦਾ ਬੋਲ ਵੀ ਲੱਗ ਗਿਆ ਹੈ ਜੇ ਭਾਗਾਂ ਦੇ ਵਿੱਚ ਨਹੀਂ ਤੇ ਉਹ ਬਣੇ ਬਣੇ ਬੋਲ ਨੂੰ ਹੀ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ ਤੇ ਇਨਸਾਨ ਦੇ ਘਰ ਉਹ ਆ ਨਹੀਂ ਸਕਦਾ ਜੇ ਤੇਰੀ ਕਿਰਪਾ ਹੋਵੇ ਉਸ ਜੀਵ ਦੇ ਭਾਗ ਹੋਣ ਤੇ ਇੱਕ ਏਕੜ ਦੇ ਵਿੱਚੋਂ ਕਣਕ ਜਿਹੜੀ ਹੈ ਉਹ 4 ਏਕੜ ਯੋਗੀ ਵੀ ਜਿਹੜੀ ਆ ਉਹ ਤੂੰ ਦੇ ਦਿੰਦਾ ਹੈ ਇਹ ਤੇਰੇ ਹੱਥ ਵਿੱਚ ਜਿਹੜਾ ਹੈ ਇਹ ਜਿਹੜੇ ਭਾਗ ਨੇ ਜੀਵ ਦੇ ਉਹ ਨਾਲ ਹੀ ਰਹਿੰਦੇ ਹਨ
ਨਾ ਸਾਬੂਰ ਹੋਵੇ ਫਿਰ ਮੰਗੇ
ਜਿਹੜਾ ਮਨੁੱਖ ਹੈ ਇਹ ਨਾ ਸਾਬੂਰ ਇਹ ਹੁੰਦਾ ਹੈ ਭਈ ਸਿਦਕ ਤੋਂ ਰਹਿਤ ਸਬਰ ਤੋਂ ਰਹਿਤ ਇਹ ਜੀਵ ਜਿਹੜਾ ਹੈ ਇਹ ਸਿਦਕ ਤੋਂ ਰਹਿਤ ਹੋ ਕੇ ਸਬਰ ਤੋਂ ਰਹਿਤ ਹੋ ਕੇ ਫਿਰ ਜਦੋਂ ਮੰਗਦਾ ਹੈ ਫਿਰ ਜਦੋਂ ਮੰਗਦਾ ਹੈ
ਨਾਰਦ ਕਰੇ ਖੁਆਰੀ
ਤੇ ਮਨ ਰੂਪ ਨਾਰਦ ਜਿਹੜਾ ਫਿਰ ਉਹਨੂੰ ਖੁਆਰ ਕਰਦਾ ਮਨ ਕਹਿ ਦਿੰਦਾ ਵੀ ਚੱਲ ਤੂੰ ਆ ਨਵੀਂ ਗੇਮ ਖੇਡ ਲੈ ਇਹਦੇ ਰਾਹੀਂ ਤੇਰੇ ਕੋਲ ਆਮਦਨ ਜ਼ਿਆਦੀ ਆ ਜਾਏਗੀ ਮਹਾਰਾਜ ਪਾਤਸ਼ਾਹ ਦੱਸ ਰਿਹਾ ਵੀ ਧਰਤੀ ਸਾਰੀ ਜਿਹੜੀ ਹੈ ਇਹ ਭੰਡਾਰ ਭਰਿਆ ਪਿਆ ਇਹ ਲੰਗਰ ਲੱਗਾ ਹੋਇਆ ਲੇਕਿਨ ਇਨਸਾਨ ਨੂੰ ਮਿਲਣਾ ਇਹਦਾ ਜਿਹੜਾ ਭਾਗ ਹੈ ਇਹਦੇ ਮਸਤਕ ਦੇ ਅੰਦਰ ਹੈ ਉਸ ਮੁਤਾਬਕ ਜਨਮ ਤੋਂ ਪਹਿਲਾਂ ਹੀ ਜਿਹੜਾ ਭਾਗ ਲਿਖਿਆ ਗਿਆ ਵੀ ਤੂੰ ਇੰਨਾ ਅਮੀਰ ਹੋਏਗਾ ਇੰਨੀ ਤੇਰੀ ਤਕਦੀਰ ਜਿਹੜੀ ਹੈ ਉਹਦਾ ਨਿਵਿਸਤਾ ਹੋਏਗਾ ਇੰਨਾ ਤੇਰਾ ਸੰਸਾਰ ਵਿੱਚ ਪ੍ਰਤਾਪ ਹੋਏਗਾ ਇੰਨੇ ਲੋਕ ਤੇਰਾ ਇਸ ਪ੍ਰਕਾਰ ਮਾਣ ਸਤਿਕਾਰ ਕਰਨਗੇ ਆਹ ਤੈਨੂੰ ਅਹੁਦਾ ਮਿਲੇਗਾ ਇਹ ਜਿਹੜਾ ਭਾਗ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਭਾਗ ਦੇ ਮੁਤਾਬਕ ਜਿਹੜਾ ਹੈ ਉਹ ਧਰਤੀ ਰੂਪ ਲੰਗਰ ਦੇ ਵਿੱਚੋਂ ਇਨਸਾਨ ਨੂੰ ਮਿਲ ਰਿਹਾ ਹੈ ਤੋਂ ਪਾਤਸ਼ਾਹ ਫਰਮਾ ਰਹੇ ਕਿ ਜਦੋਂ ਜੀਵ ਨਹੀਂ ਟਿਕਦਾ ਉਹ ਤਾਂ ਸੋਚਦਾ ਵੀ ਇਹ ਮੈਂ ਇਸ ਤੋਂ ਵੱਧ ਪ੍ਰਾਪਤ ਕਰਾਂ, ਨਾ ਸਾਬੂਰ ਹੋਏ ਫਿਰ ਮੰਗੈ, ਨਾ ਸਿਦਕਵਾਨ ਹੋ ਕੇ ਫਿਰ ਹੋਰ ਹੋਰ ਚਾਹੁੰਦਾ ਹੈ। ਨਾਰਦ ਕਰੇ ਖੁਆਰੀ, ਉਹਦਾ ਆਪਣਾ ਹੀ ਮਨ ਦੇ ਅੰਦਰ ਨਾਰਦ ਰੂਪ ਮਨ ਉਹਨੂੰ ਖੁਆਰ ਕਰਦਾ, ਉਹਦੇ ਇੰਨੇ ਪੈਸੇ ਇੱਧਰ ਲਵਾ ਦਿੰਦਾ ਵੀ ਨਵੀਂ ਗੇਮ ਖੇਡ ਲੈ, ਉਹਦੇ 'ਚ ਫਿਰ ਸਫਲਤਾ ਨਹੀਂ ਮਿਲਦੀ, ਉਹ ਫਿਰ ਕੋਈ ਨਵੇਂ ਥਾਂ ਦੇ ਉੱਤੇ ਇਨਵੈਸਟਮੈਂਟ ਕਰਦਾ, ਉੱਥੇ ਫਿਰ ਸਫਲਤਾ ਨਹੀਂ ਮਿਲਦੀ। ਅਗਰ ਮਿਲ ਜਾਂਦੀ ਹੈ ਤਾਂ ਫਿਰ ਉਹ ਭਾਗ ਹੈ, ਜੇ ਭਾਗਾਂ ਦੇ ਵਿੱਚ ਹੈ ਤਾਂ ਸਫਲਤਾ ਮਿਲ ਜਾਂਦੀ, ਨਹੀਂ ਤਾਂ ਅਸਫਲਤਾ ਹੋ ਜਾਂਦੀ ਹੈ। ਇਹ ਮਨ ਰੂਪ ਨਾਰਦ ਜਿਹੜਾ ਹੈ ਉਹ ਜੀਵ ਨੂੰ ਨਚਾਉਂਦਾ ਹੈ, ਇਹਨੂੰ ਖੁਆਰ ਕਰਦਾ ਹੈ।
ਲਭ ਅਧੇਰਾ ਬੰਦੀ ਖਾਨਾ,
ਮਹਾਰਾਜ ਕਹਿੰਦੇ ਜਿਹੜਾ ਲੱਭ ਅਤੇ ਲੋਭ ਇਨਸਾਨ ਨੂੰ ਚੜਿਆ ਰਹਿੰਦਾ, ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਹਨੇਰੇ ਬੰਦੀ ਖਾਨੇ ਦੇ ਵਿੱਚ ਅੰਦਰ ਡੱਕਿਆ ਹੋਵੇ। ਕਿਉਂਕਿ ਲੱਭ ਅਤੇ ਲੋਭ ਦੇ ਪ੍ਰਭਾਵ ਹੇਠ ਜਦੋਂ ਕੰਮ ਕੀਤੇ ਜਾਂਦੇ ਉਦੋਂ ਧਰਮ ਦੀ ਰੌਸ਼ਨੀ ਨਹੀਂ ਲਈ ਜਾਂਦੀ, ਉਦੋਂ ਇਨਸਾਨ ਸੋਚਦਾ ਵੀ ਉਹ ਗੱਲ ਬਾਅਦ ਦੀ, ਬਾਅਦ ਵਿੱਚ ਦੇਖਾਂਗੇ ਗੁਰਬਾਣੀ ਕੀ ਕਹਿੰਦੀ ਹੈ, ਸਤਿਗੁਰੂ ਕੀ ਕਹਿੰਦੇ, ਉਹ ਬਾਅਦ ਵਿੱਚ ਵੇਖਾਂਗੇ ਵੀ ਆਹ ਜਿਹੜਾ ਇੱਦਾਂ ਕਰਨਾ ਆ। ਮਹਾਰਾਜ ਪਾਤਸ਼ਾਹ ਕਹਿੰਦੇ ਲੱਭ ਅਤੇ ਲੋਭ ਇਹ ਹਨੇਰਾ ਬੰਦੀ ਖਾਨਾ ਹੈ, ਜਦੋਂ ਲੱਭ ਲੋਭ ਦਿਮਾਗ ਦੇ ਉੱਪਰ ਭਾਰੂ ਹੋਇਆ ਹੋਵੇ ਉਦੋਂ ਇਨਸਾਨ ਇਵੇਂ ਹੈ ਜਿਵੇਂ ਇੱਕ ਬਹੁਤ ਵੱਡਾ ਬੰਦੀ ਖਾਨਾ ਹੋਵੇ, ਉਹਦੇ 'ਚ ਰੌਸ਼ਨੀ ਵੀ ਨਾ ਹੋਵੇ, ਉਹਦੇ ਵਿੱਚ ਹੀ ਜਿਹੜਾ ਬੂਹਿਆਂ ਬਾਰੀਆਂ ਦੇ ਨਾਲ ਵੱਜਦਾ ਫਿਰੇ ਇਨਸਾਨ। ਮਹਾਰਾਜ ਕਹਿੰਦੇ ਏਦਾਂ ਹੋਇਆ ਪਿਆ ਹੈ।
ਔਗਣ ਪੈਰ ਲੁਹਾਰੀ,
ਤੇ ਫਿਰ ਉਸ ਬੰਦੀ ਖਾਨੇ ਦੇ ਅੰਦਰ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਦੇ ਆਪਣੇ ਅਵਗਣ ਨੇ ਉਹ ਲੁਹਾਰੀ, ਲੁਹਾਰੀ ਨਾਮ ਹੈ ਲੋਹੇ ਦੀਆਂ ਬਣੀਆਂ ਹੋਈਆਂ ਪੈਰਾਂ ਨੂੰ ਬੇੜੀਆਂ ਦਾ। ਮਹਾਰਾਜ ਕਹਿੰਦੇ ਮਨੁੱਖ ਦੇ ਆਪਣੇ ਅਵਗਣ ਜਿਹੜੇ ਨੇ ਉਹ ਇਸ ਜੀਵ ਦੇ ਪੈਰਾਂ ਨੂੰ ਲੋਹੇ ਦੀਆਂ ਬੇੜੀਆਂ ਪਈਆਂ ਹੋਈਆਂ ਹਨ।
ਪੂੰਜੀ ਮਾਰ ਪਵੈ ਨਿਤ ਮੁਕਦਰ,
ਇਸ ਪ੍ਰਕਾਰ ਜਿਹੜੀ ਫਿਰ ਅਵਗਣਾਂ ਦੀ ਪੂੰਜੀ ਇਕੱਠੀ ਹੋਈ ਪਈ ਹੈ। ਕਿਉਂਕਿ ਜੇ ਸ਼ੁਭ ਗੁਣਾਂ ਦਾ ਇਨਸਾਨ ਪ੍ਰਾਊਡ ਕਰਦਾ ਹੈ ਵੀ ਮੈਂ ਇੰਨੇ ਥਾਂ 'ਤੇ ਛਬੀਲਾਂ ਲਵਾਈਆਂ, ਇੰਨਾ ਦਸਵੰਧ ਮੈਂ ਫਲਾਣੇ ਥਾਂ ਭੇਜਿਆ, ਫਲਾਣੇ ਰੋਗੀ ਦਾ ਮੈਂ ਇਲਾਜ ਕਰਵਾਇਆ, ਉਹ ਤਾਂ ਇਨਸਾਨ ਯਾਦ ਰੱਖਦਾ। ਮਹਾਰਾਜ ਕਹਿੰਦੇ ਵੀ ਇਹਨੇ ਅਵਗਣਾਂ ਦੀ ਵੀ ਪੂੰਜੀ ਬੜੀ ਜਮ੍ਹਾਂ ਕੀਤੀ ਹੁੰਦੀ। ਜਿਹੜੀ ਅਵਗਣਾਂ ਦੀ ਪੂੰਜੀ ਜਮ੍ਹਾਂ ਹੋਈ ਪਈ ਹੈ ਉਹ ਫਿਰ ਕੀ ਹੈ, ਉਹਦੀ ਮਾਰ ਮੁਦਗਰ ਦੀ ਪੈਂਦੀ। ਜਿਵੇਂ ਮੁਦਗਰ ਹੁੰਦਾ ਮੋਟੇ ਸੋਟੇ ਦਾ ਨਾਮ। ਮਹਾਰਾਜ ਪਾਤਸ਼ਾਹ ਕਹਿੰਦੇ ਦੇ ਆਪਣੇ ਅਵਗਣਾਂ ਦੀ ਜਮ੍ਹਾਂ ਹੋਈ ਪੂੰਜੀ ਦਾ ਸਦਕਾ ਇਹਨੂੰ ਮੁਦਗਰ ਦੀ ਮਾਰ ਪੈਂਦੀ ਰਹਿੰਦੀ। ਲੱਭ ਲੋਭ ਰੂਪ ਹਨੇਰੇ ਬੰਦੀ ਖਾਨੇ ਵਿੱਚ ਇਹ ਜੀਵ ਪਿਆ ਰਹਿੰਦਾ, ਇਹਦੇ ਆਪਣੇ ਅਵਗਣਾਂ ਦੀ ਪੈਰਾਂ ਨੂੰ ਬੇੜੀ ਪਈ ਰਹਿੰਦੀ ਹੈ। ਇਹਦੇ ਅਵਗੁਣ ਜਿਹੜੇ ਜਮ੍ਹਾਂ ਹੋਏ ਪਏ ਹੈ ਉਹਨਾਂ ਦਾ ਜਿਹੜਾ ਮਾੜਾ ਅਸਰ ਹੈ ਉਹ ਰੋਜ਼ ਜਿਹੜਾ ਰੋਜ਼ ਦੇ ਰੋਜ਼ ਇਹਦੇ ਮਾਨਸਿਕਤਾ 'ਤੇ ਚੋਟਾਂ ਲੱਗਦੀਆਂ, ਇਹ ਮੁਦਗਰ ਦੇ ਨਾਲ ਇਸ ਜੀਵ ਨੂੰ ਕੁੱਟ ਪੈਂਦੀ ਹੈ।
ਪਾਪ ਕਰੇ ਕੋਟ ਵਾਰੀ,
ਤੇ ਜਿਹੜੇ ਉਹਨਾਂ ਵਿੱਚੋਂ ਬੱਜਰ ਪਾਪ ਹੋਏ ਹੁੰਦੇ ਹੈ, ਕੁਝ ਅਵਗੁਣ ਹੁੰਦੇ ਛੋਟੇ ਛੋਟੇ, ਕੁਝ ਹੁੰਦੇ ਬੱਜਰ ਪਾਪ, ਜਿਹੜੇ ਪਾਪ ਨੇ ਨਾ ਉਹ ਕੋਟ ਵਾਰੀ ਕਰਦੇ ਹੈ। ਕੋਤਵਾਲੀ, ਕੋਤਵਾਲੀ ਥਾਣੇਦਾਰ ਦਾ ਨਾਮ ਹੈ, ਉਹ ਥਾਣੇਦਾਰ ਬਣ ਕੇ ਜਿਹੜਾ ਹੈ ਉਹ ਫਿਰ ਹੁਕਮ ਚਲਾਉਂਦੇ ਤੇ ਤਾੜਨਾ ਕਰਦੇ ਹਨ।
ਭਾਵੇਂ ਚੰਗਾ ਭਾਵੇਂ ਮੰਦਾ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਥੇ ਮੱਕੇ ਦੇ ਥੋੜੀ ਦੂਰੀ ਤੇ ਇੱਕ ਦੀਵਾਰ ਦੇ ਲਾਗੇ ਬੈਠੇ ਹੋਏ ਹੈ। ਗਰੀਬ ਨਵਾਜ ਪਾਤਸ਼ਾਹ ਇਹ ਉੱਥੇ ਸ਼ਬਦ ਉਚਾਰ ਰਹੇ ਹੈ। ਇਸ ਗੱਲ ਨੂੰ ਜਦੋਂ ਮਹਾਰਾਜ ਨੇ ਦੇਖਿਆ ਵੀ ਠੀਕ ਹੈ ਇੱਥੇ ਹੁਣ ਮੱਕਾ ਹੈ, ਠੀਕ ਹੈ ਲੋਕ ਹੱਜ ਕਰਨ ਆਉਂਦੇ, ਪਰ ਕੋਈ ਸਮਾਂ ਸੀ ਉਦੋਂ ਮੁਸਲਮਾਨ ਪੈਦਾ ਹੀ ਨਹੀਂ ਸੀ ਹੋਏ, ਤੇ ਮੁਸਲਮਾਨ ਪੈਦਾ ਨਹੀਂ ਸੀ ਹੋਏ ਉਦੋਂ ਵੀ ਲੋਕ ਇੱਥੇ ਵੱਸਦੇ ਸੀ, ਤੇ ਉਹ ਜਿਹੜੀ ਹੈ ਉਹ ਭਾਰਤੀ ਲੋਕਾਂ ਦੀ ਤੇ ਇੱਥੇ ਵਾਲੇ ਲੋਕਾਂ ਦੀ ਆਪਸੀ ਕੌਮ ਜਿਹੜੀ ਹੈ ਉਹ ਜਿਹੜੀ ਉਹਨਾਂ ਦੀ ਇਸ ਪ੍ਰਕਾਰ ਸੱਭਿਅਤਾ ਹੈ ਉਹ ਰਲਦੀ ਸੀ। ਉਹ ਮਹਾਰਾਜ ਜੀ ਦੇ ਮਨ ਵਿੱਚ ਜਦੋਂ ਫੁਰਨਾ ਆਇਆ ਤੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ, ਫਿਰ ਉਹਨੇ ਇੰਨਾ ਕੁਝ ਦੱਸ ਕੇ ਤੇ ਨਿਰੰਕਾਰ ਅੱਗੇ ਸਾਡੇ ਲਈ ਜੀਵਾਂ ਦੇ ਲਈ ਮਹਾਰਾਜ ਖੈਰ ਸੁੱਖ ਹੀ ਮੰਗਦੇ ਹੈ। ਮਹਾਰਾਜ ਕਹਿੰਦੇ ਐ ਮਾਲਕ ਜੀ ਭਾਵੇਂ ਚੰਗਾ ਭਾਵੇਂ ਮੰਦਾ, ਮਹਾਰਾਜ ਮਨੁੱਖ ਭਾਵੇਂ ਚੰਗਾ ਹੈ ਤੇ ਭਾਵੇਂ ਮੰਦਾ ਹੈ, ਤੇਰਾ ਹੀ ਬਣਾਇਆ ਹੋਇਆ ਹੈ ਨਾ, ਆਖਰ ਮਹਾਰਾਜ ਪਾਤਸ਼ਾਹ ਅੰਸ਼ ਤਾਂ ਤੇਰੀ ਹੀ ਹੈ।
ਜੈਸੀ ਨਦਰ ਤੁਮਹਾਰੀ,
ਮਹਾਰਾਜ ਪਾਤਸ਼ਾਹ ਜਿਸ ਤਰ੍ਹਾਂ ਦੀ ਤੁਸੀਂ ਨਦਰ ਕਰਦੇ ਜੇ ਜੀਵ ਦੇ ਉੱਤੇ ਉਸੇ ਤਰ੍ਹਾਂ ਦਾ ਮਹਾਰਾਜ ਉਹ ਬਣ ਜਾਂਦਾ, ਇਸ ਵਾਸਤੇ ਇਸ ਜੀਵ ਵਿਚਾਰੇ ਦਾ ਕੀ ਕਸੂਰ ਹੈ।
ਆਦਿ ਪੁਰਖ ਕੋ ਅਲੋਹ ਕਹੀਐ,
ਹੁਣ ਮਹਾਰਾਜ ਪਾਤਸ਼ਾਹ ਨੇ ਇੱਥੋਂ ਫਿਰ ਇਹ ਫਰਮਾਇਆ ਵੀ ਇੱਥੇ ਹੁਣ ਆ ਗਏ ਨੇ ਇਸਲਾਮ ਨੂੰ ਮੰਨਣ ਵਾਲੇ। ਮਹਾਰਾਜ ਪਾਤਸ਼ਾਹ ਨੇ ਕਿਹਾ ਵੀ ਇਸਲਾਮ ਧਰਮ ਸ਼ੁਰੂ ਹੋ ਗਿਆ, ਪਹਿਲਾਂ ਜਿਹੜੀ ਸੀ ਇੱਥੇ ਵੱਸਦੀ ਸੱਭਿਅਤਾ ਉਦੋਂ ਉਹ ਰੱਬ ਜੀ ਤੁਹਾਡੀ ਜਦੋਂ ਉਸਤਤੀ ਕਰਦੇ ਸੀ ਤੇ ਏਦਾਂ ਦੇ ਲਫ਼ਜ਼ ਵਰਤਦੇ ਸੀ ਵੀ 9, 7, 14 ਹੈ, 3, 4 ਕਰ, ਵੀ 9 ਖੰਡ ਧਰਤੀ ਹੈ, 7 ਦੀਪ ਹਨ, 14 ਭਵਨ ਹਨ, ਏਦਾਂ ਦੇ ਲਫ਼ਜ਼ ਵਰਤਦੇ ਸੀ। ਹੁਣ ਮਹਾਰਾਜ ਪਾਤਸ਼ਾਹ ਇੱਥੇ ਇਸਲਾਮ ਧਰਮ ਜਿਹੜਾ ਹੈ ਉਹਨਾਂ ਦੇ ਇਹ ਇੱਥੇ ਤੀਰਥ ਬਣਾ ਲਿਆ ਤੇ ਪਾਤਸ਼ਾਹ ਜੀ ਆਦਿ ਪੁਰਖ ਕਹੋ ਅੱਲਾਹ ਕਹੀ ਹੈ, ਜਿਹੜਾ ਤੂੰ ਆਦਿ ਪੁਰਖ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੁਸੀ ਭੀ ਸੱਚ, ਤੂੰ ਆਦਿ ਪੁਰਖ ਹੈ, ਤੇਰਾ ਮਹਾਰਾਜ ਇਹਨਾਂ ਨੇ ਨਾਮ ਨਵਾਂ ਰੱਖ ਲਿਆ ਤੇ ਅੱਲਾ ਆਖਣ ਲੱਗ ਗਏ ਹਨ ਤੈਨੂੰ।
ਸੇਖਾ ਆਈ ਵਾਰੀ,
ਕਿਉਂਕਿ ਇਹਨਾਂ ਸ਼ੇਖਾਂ ਦੀ ਵਾਰੀ ਆ ਗਈ ਹੈ ਹੁਣ। ਇਹ ਜਿਹੜੇ ਸ਼ੇਖ ਨੇ, ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਲਫ਼ਜ਼ ਸਰਦਾਰ ਵਰਤਿਆ ਜਾਂਦਾ ਹੈ ਸਤਿਕਾਰ ਵਜੋਂ, ਇੱਦਾਂ ਉਹਨਾਂ ਦੇ ਵਿੱਚ ਸ਼ੇਖ ਆਖਿਆ ਜਾਂਦਾ ਹੈ, ਸ਼ੇਖ ਆਦਰ ਦੇ ਨਾਲ। ਉਹ ਮਹਾਰਾਜ ਪਾਤਸ਼ਾਹ ਕਹਿੰਦੇ ਵੀ ਇਹਨਾਂ ਦੀ ਸ਼ੇਖਾਂ ਦੀ ਵਾਰੀ ਆ ਗਈ ਹੈ, ਇਸੇ ਥਾਂ ਤੇ ਇਸੇ ਧਰਤੀ ਤੇ ਜਿੱਥੇ ਹੁਣ ਮੱਕਾ ਬਣਿਆ ਹੋਇਆ ਹੈ।
ਦੇਵਲ ਦੇਵ ਤਿਆ ਕਰ ਲਗਾ,
ਮਹਾਰਾਜ ਕਹਿੰਦੇ ਹੁਣ ਦੇਖੋ ਵੀ ਪਹਿਲਾਂ ਤਾਂ ਉਹ ਦੇਵਤਿਆਂ ਨੂੰ ਮੰਨਣ ਵਾਲਿਆਂ ਦਾ ਹੀ ਇੱਥੇ ਵਾਸਾ ਸੀ, ਹੁਣ ਇੱਥੇ ਉਹ ਲੋਕ ਨੇ ਜਿਹੜੇ ਆਦਿ ਪੁਰਖ ਨੂੰ ਅੱਲਾ ਆਖਦੇ ਨੇ, ਤੇ ਪਾਤਸ਼ਾਹ ਕਹਿੰਦੇ ਹੁਣ ਜਿਹੜੇ ਉਹ ਲੋਕ ਸੀ ਪਹਿਲਾਂ ਵੱਸਦੇ, ਉਹਨਾਂ ਦੇ ਜਿਹੜੇ ਦੇਵਲ, ਦੇਵਲ ਨਾਮ ਹੈ ਮੰਦਰਾਂ ਦਾ, ਤੇ ਦੇਵਤੇ ਅੰਦਰ ਜਿਹੜੇ ਮੂਰਤੀਆਂ ਹਨ ਉਹਨਾਂ ਨੂੰ ਮਹਾਰਾਜ ਪਾਤਸ਼ਾਹ ਫਰਮਾਉਂਦੇ ਕਰ ਲੱਗਾ, ਇਹਨਾਂ ਨੇ ਉਹਨਾਂ ਤੇ ਟੈਕਸ ਲਾ ਦਿੱਤਾ ਹੈ ਹੁਣ ਉਹਨਾਂ ਦੇ ਦੇਵਤਿਆਂ ਤੇ ਦੇਵਤਿਆਂ ਦੀਆਂ ਮੂਰਤੀਆਂ ਦੇ ਮੰਦਰਾਂ ਦੇ ਉੱਤੇ।
ਐਸੀ ਕਿਰਤ ਚਾਲੀ,
ਮਹਾਰਾਜ ਐਸੀ ਕੰਮ ਜਿਹੜਾ ਹੈ, ਇਸ ਤਰ੍ਹਾਂ ਦਾ ਕੰਮ ਜਿਹੜਾ ਹੁਣ ਇਹ ਚੱਲ ਪਿਆ ਹੈ।
ਜਾ ਬਾਗ ਨਿਵਾਜ ਮੁਸਲਾ,
ਮੁਸੱਲਾ ਤੇ ਇਸ ਪ੍ਰਕਾਰ ਹੁਣ ਇਹ ਜਿਹੜਾ ਥਾਂ ਹੈ, ਮਹਾਰਾਜ ਕਹਿੰਦੇ ਇੱਥੇ ਹੁਣ ਇਸ ਚੀਜ਼ ਦਾ ਹੀ ਬੋਲ ਬਾਲਾ ਹੈ ਕਿ ਕੂਜਾ, ਇਹ ਹੁੰਦਾ ਏ ਹਾਜੀ ਦੇ ਹੱਥ ਵਿੱਚ ਜਿਹੜਾ ਪਾਣੀ ਦੇ ਲਈ ਲੋਟਾ ਰੱਖਿਆ ਹੁੰਦਾ, ਤੇ ਬਾਂਗ ਜਿਹੜੀ ਬਾਂਗਾਂ ਦਿੰਦੇ ਨੇ ਮੌਲਵੀ ਨਮਾਜ਼ ਤੋਂ ਪਹਿਲਾਂ ਵੀ ਆ ਜਾਓ ਭਾਈ ਟਾਈਮ ਹੋ ਗਿਆ ਨਮਾਜ਼ ਦਾ, ਨਮਾਜ਼ ਪੜ੍ਹ ਲਓ, ਜਿਹੜਾ ਕਬੀਰ ਸਾਹਿਬ ਨੇ ਟੋਕਿਆ ਸੀ ਮੁੱਲਾਂ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਉਹ ਜਿਹੜੀਆਂ ਬਾਂਗਾਂ ਨੇ ਮਹਾਰਾਜ ਕਹਿੰਦੇ ਹੁਣ ਉਹ ਬਾਂਗਾਂ ਦਾ ਇੱਥੇ ਬੋਲਬਾਲਾ ਹੈ, ਨਵਾਜ਼ ਫਿਰ ਨਵਾਜ਼ਾਂ ਦਾ, ਤੇ ਮੁਸੱਲਾ ਹੁੰਦਾ ਹੈ ਨਮਾਜ਼ ਕਰਨ ਲਈ ਥੱਲੇ ਵਿਛਾਉਣ ਵਾਲਾ ਕੱਪੜਾ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਉਹਨਾਂ ਦੀ ਹੁਣ ਇੱਥੇ ਬੋਲਬਾਲਾ ਤੇ ਉਹਨਾਂ ਦੀ ਵਾਰੀ ਆ ਗਈ ਹੈ।
ਨੀਲ ਰੂਪ ਬਨਵਾਰੀ,
ਤੇ ਬਨਵਾਰੀ ਇਹ ਜਗਤ ਰੂਪ ਬਨ ਦੇ, ਜਗਤ ਰੂਪ ਬਾਲ ਬਾਗ ਦੇ ਮਾਲੀ ਪਰਮਾਤਮਾ, ਤੈਨੂੰ ਆਰਾਧਨ ਤੇ ਪੂਜਣ ਦੇ ਵਾਸਤੇ ਹੁਣ ਨੀਲ ਰੂਪ ਇਹਨਾਂ ਨੇ ਜਿਹੜਾ ਹੈ ਉਹ ਨੀਲੇ ਵਸਤਰ ਧਾਰਨ ਕਰ ਲਏ ਆ, ਤੇ ਕਹਿੰਦੇ ਵੀ ਅੱਲਾ ਨੂੰ ਇਹੀ ਜਿਹੜਾ ਹੈ ਪਸੰਦ ਹੈ।
ਘਰ ਘਰ ਮੀਆਂ ਸਭਨਾ ਜੀਆਂ,
ਮਹਾਰਾਜ ਪਾਤਸ਼ਾਹ ਹੁਣ ਘਰ ਘਰ ਜਿਹੜੀ ਬੋਲੀ ਹੈ ਉਹ ਇਸ ਤਰ੍ਹਾਂ ਇੱਥੇ ਚੱਲ ਰਹੀ ਹੈ ਕਿ ਆਓ ਮੀਆਂ ਜੀ, ਆਓ ਮੀਆਂ ਜੀ, ਮੀਆਂ ਜੀ ਕਹਿ ਕੇ ਜਿਹੜੇ ਬੁਲਾਉਣ ਲੱਗ ਗਏ ਹਨ ਸਭਨਾ ਜੀਆਂ ਨੂੰ।
ਬੋਲੀ ਅਵਰ ਤੁਮਾਰੀ,
ਇਹ ਮਹਾਰਾਜ ਪਾਤਸ਼ਾਹ ਇਹ ਤੁਮਾਰੀ, ਇਹ ਕਰਨੀ ਤਾਂ ਮਹਾਰਾਜ ਪਾਤਸ਼ਾਹ ਤੁਹਾਡੀ ਪੂਜਾ, ਪਰ ਬੋਲੀ ਅਵਰ ਹੋ ਗਈ ਹੈ, ਹੋਰ ਕੋਈ ਬੋਲੀ ਬਦਲ ਗਈ ਹੈ।
ਜੇ ਤੂੰ ਮੀਰ ਮਹੀਪਤ ਸਾਹਿਬ,
ਇਹ ਮਾਲਕ ਪਰਮਾਤਮਾ ਜੀ ਜੇ ਤੂੰ ਆਪ ਇਸ ਤਰ੍ਹਾਂ ਹੀ ਚਾਹੁੰਦਾ ਹੈ, ਮਹੀਪਤ ਧਰਤੀ ਦੇ ਮਾਲਕ ਪਰਮਾਤਮਾ ਜੀ, ਜੇ ਤੇਰੀ ਆਪਣੀ ਹੀ ਇੱਛਾ ਹੈ ਇਸ ਤਰੀਕੇ ਦੇ ਨਾਲ ਕਿ ਇਹ ਜਿਹੜੇ ਹੁਣ ਇਸਲਾਮ ਨੂੰ ਮੰਨਣ ਵਾਲੇ ਇਹੀ ਮੀਰ ਬਣਨ ਇਸ ਇਲਾਕੇ ਤੇ ਰਾਜ ਕਰਨ, ਤੇ ਫਿਰ ਮਹਾਰਾਜ ਪਾਤਸ਼ਾਹ ਸਾਡਾ ਕੀ ਵੱਸ ਹੈ, ਅਸੀਂ ਕੀ ਕਰ ਸਕਦੇ, ਜੇ ਤੇਰੀ ਆਪਣੀ ਹੀ ਤਮੰਨਾ ਆਪਣੀ ਹੀ ਇੱਛਾ ਹੈ।
ਕੁਦਰਤ ਕੌਣ ਹਮਾਰੀ,
ਸਾਡੀ ਮਹਾਰਾਜ ਕੀ ਸ਼ਕਤੀ ਹੈ, ਕੁਦਰਤ ਨਾਮ ਹੈ ਸ਼ਕਤੀ ਦਾ, ਮਹਾਰਾਜ ਪਾਤਸ਼ਾਹ ਸਾਡੀ ਫਿਰ ਕੀ ਸ਼ਕਤੀ ਹੈ ਵੀ ਜੋ ਤੂੰ ਚਾਹੁੰਦਾ ਹੈ ਤੇ ਅਸੀਂ ਉਹ ਨਾ ਹੋਣ ਦੇਈਏ। ਇਸ ਲਈ ਜੇ ਤੇਰਾ ਆਪਣਾ ਹੀ ਇਰਾਦਾ ਹੈ ਭਈ ਤੂੰ ਹੀ ਚਾਹੁੰਦਾ ਹੈ ਕਿ ਇਹ ਮੀਰ ਬਣਨ, ਮੀਰ ਹੁੰਦਾ ਹਾਕਮ ਦਾ ਨਾਮ, ਭਈ ਇਹਨਾਂ ਇਲਾਕਿਆਂ ਦੇ ਇਹਨਾਂ ਦੇਸ਼ਾਂ ਦੇ ਹਾਕਮ ਬਣਨ ਇਸਲਾਮ ਨੂੰ ਮੰਨਣ ਵਾਲੇ, ਕੁਦਰਤ ਕਮਨ ਹਮਾਰੀ, ਮਹਾਰਾਜ ਫਿਰ ਸਾਡੀ ਕੀ ਸ਼ਕਤੀ ਹੈ ਅਸੀਂ ਰੋਕੀਏ।
ਚਾਰੇ ਕੁੰਟ ਸਲਾਮ ਕਰੇਗੇ,
ਮਹਾਰਾਜ ਅੱਗੇ ਇਸ ਪ੍ਰਕਾਰ ਨਮਸਕਾਰ ਕਹਿ ਕੇ ਅਦਬ ਕਰਦੇ ਸੀ, ਹੁਣ ਮਹਾਰਾਜ ਇਹ ਸਲਾਮ ਕਹਿ ਕੇ ਸਲਾਮਾਂ ਲੇਕਮ ਕਹਿ ਕੇ ਤੇ ਇਸ ਤਰ੍ਹਾਂ ਆਦਰ ਕਰਿਆ ਕਰਨਗੇ। ਚਾਰੇ ਕੁੰਟ, ਚਾਰੇ ਹੀ ਦਿਸ਼ਾਵਾਂ ਵਿੱਚ ਵਸਣ ਵਾਲੇ ਦੇਸ਼ ਤੇ ਲੋਕ ਜਿਹੜੇ ਹੈ ਇਹ ਮਹਾਰਾਜ ਪਾਤਸ਼ਾਹ ਫਿਰ ਸਲਾਮਾਂ ਲੇਕਮ ਆਖਿਆ ਕਰਨਗੇ।
ਘਰ ਘਰ ਸਿਫਤ ਤੁਮਾਰੀ,
ਘਰ ਘਰ ਵਿੱਚ ਜਦੋਂ ਵੀ ਮਹਾਰਾਜ ਪਾਤਸ਼ਾਹ ਤੈਨੂੰ ਯਾਦ ਕਰਨਾ ਤੇ ਸਲਾਮ ਲਫ਼ਜ਼ ਵਰਤਣਗੇ।
ਤੀਰਥ ਸਿਮਰਤ ਪੁੰਨ ਦਾਨ,
ਇਸ ਪ੍ਰਕਾਰ ਇੱਥੇ ਫਿਰ ਇਹ ਅਰਥ ਜਿਹੜੇ ਨੇ ਨਾ ਕਰਦਿਆਂ ਕਰਦਿਆਂ ਟੀਕਾਕਾਰਾਂ ਨੇ ਔਰ ਵਿਦਵਾਨ ਪੁਰਸ਼ਾਂ ਨੇ ਤੇ ਸਾਧੂ ਪੁਰਖਾਂ ਨੇ, ਇਹ ਜਿਹੜੀਆਂ ਦੋ ਪੰਕਤੀਆਂ ਅਖੀਰ ਤੇ ਫਿਰ ਰਹਿ ਗਈਆਂ, ਇਹਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਭਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਹਿੰਦ ਧਰਮ ਨੂੰ ਮੰਨਣ ਵਾਲਿਆਂ ਦੀ ਖੈਰ ਸੁੱਖ ਜਿਹੜੀ ਉਹ ਮੰਗੀ ਹੈ। ਇੱਥੇ ਅਖੀਰ ਤੇ ਜਿਹੜੀਆਂ ਦੋ ਪੰਕਤੀਆਂ ਆਈਆਂ ਨਾ ਕਿ ਤੀਰਥ ਸਿਮਰਤ ਪੁੰਨ ਦਾਨ ਕਿਸ਼ ਲਾਹਾ ਮਿਲੈ ਦਿਹਾੜੀ, ਇਹ ਮਾਲਕ ਮੈਂ ਇਹ ਚਾਹੁੰਦਾ ਹਾਂ ਕਿ ਜਿਹੜੇ ਭਾਵੇਂ ਉਹ ਫੋਕਟੀ ਕਰਮ ਕਰਦੇ ਨੇ, ਤੀਰਥਾਂ ਤੇ ਜਾਂਦੇ ਨੇ, ਸਿਮਰਤੀਆਂ ਨੂੰ ਪੂਜਦੇ ਨੇ ਤੇ ਪੁੰਨ ਕਰਦੇ ਤੇ ਦਾਨ ਕਰਦੇ ਹੈ, ਤੇ ਇਹਦਾ ਅਰਥ ਜਿਹੜਾ ਨਾ ਇਹ ਸਪਸ਼ਟ ਨਹੀਂ ਸੀ ਹੋ ਰਿਹਾ ਮੇਰੇ ਕੋਲੋਂ ਵੀ। ਮੈਂ 4-5 ਸਟੀਕ ਜਿਹੜੇ ਉਹ ਫਿਰ ਦੇਖੇ ਤੇ ਮੈਂ ਕਿਹਾ ਵੀ ਇੱਕ ਪਾਸੇ ਤਾਂ ਇਹ ਹਿੰਦ ਧਰਮ ਦੇ ਕਰਮ ਕਾਂਡਾਂ ਦਾ ਮਹਾਰਾਜ ਨੇ ਖੰਡਨ ਕੀਤਾ, ਦੂਜੇ ਪਾਸੇ ਦੀ ਫਿਰ ਖੈਰ ਸੁੱਖ ਕਿਉਂ ਮੰਗੀ, ਇਹਦਾ ਅਰਥ ਕੋਈ ਹੋਰ ਨਾ ਬਣਦਾ ਹੋਵੇ। ਫਿਰ ਇਹ ਅਰਥ ਇਉਂ ਹੀ ਸਪਸ਼ਟ ਹੋਇਆ ਹੈ ਵੀ ਸਤਿਗੁਰੂ ਮਹਾਰਾਜ ਨੇ ਆਪਣੀ ਉਮਤ ਨੂੰ ਤਾਂ ਗੁਰਮਤ ਬਖਸ਼ੀ ਹੈ, ਸਿੱਖ ਧਰਮ ਨੂੰ ਤਾਂ ਆਪਣੇ ਅਸੂਲ ਬਖਸ਼ਿਸ਼ ਕੀਤੇ ਹੈ, ਪਰ ਜਿਸ ਸੋਚ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸੀਸ ਕੁਰਬਾਨ ਕਰਨ ਲਈ ਚਲੇ ਗਏ ਸੀ ਨਾ, ਜਿਸ ਸੋਚ ਨੂੰ ਲੈ ਕੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਹੈ, ਤੇ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾ ਕਾ ਕੀਨੋ ਵੱਡੋ ਕੱਲੂ ਮਹਿ ਸਾਕਾ, ਉਸ ਭਾਵਨਾ ਦੇ ਨਾਲ ਉਸ ਦਇਆ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪ੍ਰਭੂ ਨੂੰ ਆਖਿਆ ਇਹ ਮਾਲਕ ਜੀ ਇਹਨਾਂ ਨੂੰ ਆਪਣੀ ਦਿਹਾੜੀ ਤਾਂ ਮਿਲਣੀ ਚਾਹੀਦੀ ਹੈ। ਦੇਖੋ ਕੈਸੇ ਜਿਹੜਾ ਹੈ ਇੱਕ ਇੱਕ ਜਿਹੜਾ ਇੰਚ ਇੰਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਉਪਦੇਸ਼ ਜਿਹੜਾ ਹੈ ਉਹ ਵਿਚਾਰ ਕੇ ਦਿੱਤਾ। ਇਹ ਨਹੀਂ ਆਖਿਆ ਕਿ ਇਹ ਜਿਹੜਾ ਹੈ ਇਹ ਜਿਹੜਾ ਇਹਨੂੰ ਪ੍ਰਚਲਿਤ ਕਰੋ ਸੰਸਾਰ ਦੇ ਅੰਦਰ ਜੋ ਤੀਰਥ ਨੇ ਪੁੰਨ ਨੇ ਦਾਨ ਨੇ ਮਾਰੇ ਕਹਿੰਦੇ, ਪਰ ਜਿਹੜੇ ਹਿੰਦੂ ਵਿਚਾਰੇ ਕਰਦੇ ਹੈ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਤੀਰਥ ਸਿਮਰਤ ਪੁੰਨ ਦਾਨ ਕਿਸ਼ ਲਾਹਾ ਮਿਲੇ ਦਿਹਾੜੀ, ਮਹਾਰਾਜ ਉਹਨਾਂ ਨੂੰ ਵੱਸਦੇ ਤਾਂ ਰਹਿਣ ਦਈ, ਐਸਾ ਨਾ ਹੋਵੇ ਕਿ ਇਹ ਇਸਲਾਮ ਵਾਲੇ ਮੀਰ ਬਣ ਕੇ ਸਾਰਿਆਂ ਦੇਸ਼ਾਂ ਤੇ ਕਬਜ਼ਾ ਕਰਕੇ ਤੇ ਹਿੰਦੂ ਧਰਮ ਦਾ ਮਲੀਆ ਮੇਟ ਹੀ ਸਾਰਾ ਕਰ ਦੇਣ। ਇਸ ਲਈ ਕਿਰਪਾ ਕਰੀ ਜਿਹੜੇ ਉਸ ਤਰ੍ਹਾਂ ਦਾ ਟਰਸਟ ਰੱਖ ਕੇ ਤੀਰਥਾਂ ਤੇ ਜਾਂਦੇ ਸਿਮਰਤੀਆਂ ਨੂੰ ਪੜ੍ਹਦੇ ਪੂਜਦੇ ਹੈ ਲਾਹਾ ਮਿਲੇ ਦਿਹਾੜੀ, ਮਹਾਰਾਜ ਉਹਨਾਂ ਨੂੰ ਆਪਣੀ ਦਿਹਾੜੀ ਦਾ ਲਾਹਾ ਤਾਂ ਮਿਲਦਾ ਜਾਏ ਜਿੰਨਾ ਕਿ ਉਹ ਖੇਚਲ ਕਰਦੇ ਹਨ।
ਨਾਨਕ ਨਾਮ ਮਿਲੇ ਵਡਿਆਈ,
ਮਹਾਰਾਜ ਪਾਤਸ਼ਾਹ ਨੇ ਵਿਚਾਰਿਆ ਪਰ ਅਸੀਂ ਪਤਾ ਕੀ ਮੰਗਦੇ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਹੇ ਪ੍ਰਭੂ ਪਿਆਰੇ ਪਰਮੇਸ਼ਰ ਜੀ, ਇਹ ਸਿਮਰਤੀਆਂ ਪੁੰਨ ਦਾਨ ਤੇ ਤੀਰਥ ਅਸੀਂ ਆਪਣੇ ਲਈ ਨਹੀਂ ਮੰਗ ਲਏ, ਇਹ ਤੇ ਅਸੀਂ ਉਹਨਾਂ ਲਈ ਮੰਗ ਰਹੇ ਹਾਂ, ਲੇਕਿਨ ਸਾਡੇ ਤੇ ਤੂੰ ਦਇਆ ਕਰੀ ਤੇ ਮੇਰਿਆਂ ਸਿੱਖਾਂ ਤੇ ਤੂੰ ਦਇਆ ਕਰੀ। ਨਾਨਕ ਨਾਮ ਮਿਲੇ ਵਡਿਆਈ, ਮੇਰੇ ਸਿੱਖ ਨਾਮ ਜਪਣ, ਉਹਨਾਂ ਨੂੰ ਇਹੀ ਵਡਿਆਈ ਮਿਲੇ ਕਿ ਇਹ ਨਾਮ ਦੇ ਰਸੀਏ ਨੇ, ਇਹ ਨਾਮ ਦੇ ਸਾਧਕ ਨੇ, ਮੇਰੇ ਸਿੱਖ ਜਿਹੜੇ ਆ ਉਹ ਨਾਮ ਜਪਣ ਤੇ ਨਾਮ ਵੀ ਉਹ ਕਿੰਨਾ ਕੁ ਜਪਣ।
ਮੇਕਾ ਘੜੀ ਸੰਭਾਲੀ,
ਇੱਕ ਇੱਕ ਘੜੀ ਨੂੰ ਸੰਭਾਲ ਸੰਭਾਲ ਕੇ, ਭਾਵ ਉਹ ਵੱਧ ਤੋਂ ਵੱਧ ਸਮਾਂ ਆਪਣੇ ਜੀਵਨ ਦਾ ਸੰਭਾਲ ਸੰਭਾਲ ਕੇ ਤੇ ਤੇਰਾ ਨਾਮ ਹੈ ਪ੍ਰਭੂ ਪਿਆਰੇ ਜੀ ਜਪਣ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਅਸੀਂ ਪ੍ਰਭੂ ਜੀ ਤੇਰੇ ਤੋਂ ਇਹ ਮੰਗਦੇ ਹਾਂ, ਨਾਮ ਦੀ ਦਾਤ ਮੰਗਦੇ ਹਾਂ ਔਰ ਆਪਣੀਆਂ ਸੰਗਤਾਂ ਲਈ ਵੀ ਮੰਗਦੇ ਹਾਂ, ਪਰ ਇਹ ਜਿਹੜੇ ਸਿਮਰਤੀਆਂ ਪੜਨ ਵਾਲੇ ਪੁੰਨ ਦਾਨ ਕਰਨ ਵਾਲੇ ਤੀਰਥਾਂ ਤੇ ਜਾਣ ਵਾਲੇ ਲਾਹਾ ਮਿਲੇ ਦਿਹਾੜੀ, ਮਹਾਰਾਜ ਇਹਨਾਂ ਦੀ ਖੇਚਲ ਬਿਲਕੁਲ ਹੀ ਨਾ ਖਤਮ ਹੋ ਜਾਏ, ਇਹਨਾਂ ਨੂੰ ਇਹਨਾਂ ਦੀ ਦਿਹਾੜੀ ਦਾ ਲਾਹਾ ਜਿਹੜਾ ਉਹ ਮਿਲਦਾ ਰਹੇ। ਜਦ ਤੇਰੀ ਇੱਛਾ ਹੋਏਗੀ ਕਿ ਮੈਂ ਇਹਨਾਂ ਇਸਲਾਮ ਧਰਮ ਵਾਲਿਆਂ ਨੂੰ ਮੀਰ ਬਣਾਵਾਂ, ਮੀਰ ਮੀਰ ਨਾਮ ਰਾਜਿਆਂ ਦਾ ਹੁੰਦਾ, ਜਿਹੜੀਆਂ ਸ੍ਰੀ ਸਾਹਿਬਾਂ ਸੀ ਨਾ ਮੀਰ ਦੀ ਤੇ ਪੀਰ ਦੀ, ਇੱਕ ਸ੍ਰੀ ਸਾਹਿਬ ਰਾਜਿਆਂ ਨੂੰ ਸੁਧਣ ਵਾਸਤੇ ਮੀਰ ਲਫਜ਼, ਤੋ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜੇ ਤੇਰੀ ਇੱਛਾ ਹੈ ਫਿਰ ਤਾਂ ਇਹਨਾਂ ਨੇ ਰਾਜ ਕਰਨਾ ਹੀ ਕਰਨਾ ਹੈ, ਪਰ ਮਹਾਰਾਜ ਸਾਰੇ ਹੀ ਤੇਰੇ ਬਣਾਏ ਹੋਏ ਨੇ, ਇਸ ਲਈ ਤੈਨੂੰ ਸਾਰਿਆਂ ਦੀ ਸਾਂਭ ਸੰਭਾਲ ਕਰਨ ਦਾ ਜਿਹੜਾ ਉਹ ਫਿਕਰ ਹੈ ਤੂੰ ਸਾਰਿਆਂ ਦੇ ਉੱਤੇ ਹੀ ਦਇਆ ਕਰਨੀ ਕਰ। ਇਹ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮੱਕੇ ਦੇ ਇਸ ਪ੍ਰਕਾਰ ਜਾਣ ਦਾ ਪ੍ਰਸੰਗ ਜਿਹੜਾ ਇਹ ਚੱਲ ਰਿਹਾ, ਇਹਦੇ ਵਿੱਚ ਪਾਤਸ਼ਾਹ ਨੇ ਇਹ ਪਾਵਨ ਸ਼ਬਦ ਜੋ ਉਚਾਰਿਆ ਇਸ ਦੀ ਵਿਆਖਿਆ ਹੋਈ ਹੈ। ਇਸ ਤੋਂ ਅੱਗੇ ਜੋ ਪ੍ਰਸੰਗ ਜਿਵੇਂ ਜਿਵੇਂ ਅੱਗੇ ਆਏਗਾ ਆਪਾਂ ਕੁਝ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੌੜੀਆਂ ਦੀਆਂ ਉਦਾਹਰਨਾਂ ਲੈ ਕੇ ਤੇ ਕੁਝ ਇੱਥੋਂ ਜਿਹੜਾ ਹੈ ਉਹ ਵਿਚਾਰ ਕੇ ਮਹਾਰਾਜ ਪਾਤਸ਼ਾਹ ਜੀ ਦਾ ਉਪਦੇਸ਼ ਸੰਦੇਸ਼ ਜਿਹੜਾ ਉਹ ਸਾਂਝਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕਥਾ ਦਾ ਨਿਯਤ ਕੀਤਾ ਸਮਾਂ ਸੰਪੂਰਨ ਹੈ ਜੀ, ਭੁੱਲਾਂ ਗਲਤੀਆਂ ਦੀ ਖਿਮਾ ਦੇਣੀ, ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਤੀਰਥ ਸਿਮਰਤ ਪੁੰਨ ਦਾਨ ਕਿਸ਼ ਲਾਹਾ ਮਿਲੇ ਦਿਹਾੜੀ, ਨਾਨਕ ਨਾਮ ਮਿਲੇ ਵਡਿਆਈ, ਮੇਕਾ ਘੜੀ ਸੰਭਾਲੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।